ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਇ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ, ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਫਰੀਦਾ ਬਾਰ ਪਰਾਇਆ ਬੈਸਣ, ਸਾਈ ਮੁਝੈ ਨ ਦੇ, ਜੇ ਤੂੰ ਏਵੈ ਰਖਸੀ, ਜੀਉ ਸਰੀਰਹੁ ਲੇਹ। ਧਨ ਜੀਉ ਤਿਹ ਕੋ ਜਗ ਮਹਿ, ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹੈ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨਹਿ ਕੀ ਬਡਨੀ ਮਨਹੁ ਹਾਥ ਲੈ, ਕਾਤੁਰਤਾ ਕੁਤਵਾਰ ਬੁਹਾਰੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਸੱਚ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ, ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਦਸਮ ਪਾਤਸ਼ਾਹ ਦਾ ਬਚਨ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਔਰ ਖਾਲਸਾ ਕੀ ਹੁੰਦਾ ਹੈ? ਭਗਤ ਕਬੀਰ ਜੀ ਦੇ ਬਚਨ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੇ। ਪ੍ਰੇਮ ਸਹਿਤ ਭਗਤੀ ਕਰਨ ਵਾਲਿਆਂ ਖਾਲਸਾ ਕਿਹਾ। ਔਰ ਹਜ਼ੂਰ ਦਸਮ ਪਾਤਸ਼ਾਹ ਨੇ ਖਾਲਸੇ ਦੀ ਪਰਿਭਾਸ਼ਾ ਵੀ ਲਿਖੀ, ਜਿੱਥੇ ਕਿਹਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਦ, ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬੇਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋ। ਏਡੀ ਵਡਿਆਈ ਕੀਤੀ ਜਿਸ ਖਾਲਸੇ ਦੀ, ਉਹਦੇ ਲੱਛਣ ਵੀ ਦਸਮ ਪਾਤਸ਼ਾਹ ਨੇ ਦੱਸੇ ਹਨ ਕਿ ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਨਾ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਟ ਭੂਲ ਨ ਮਨ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਨ ਉਸਨੂੰ ਖਾਲਸਾ ਸਮਝਣਾ ਜਿਹੜਾ ਸਵਾਸ ਸਵਾਸ ਦਿਨੇ ਰਾਤ ਹੀ ਪਰਮਾਤਮਾ ਨੂੰ ਜਪ ਰਿਹਾ ਜਿਸ ਦਾ ਮਨ ਵਾਹਿਗੁਰੂ ਦੀ ਹਜ਼ੂਰੀ ਵਿੱਚ ਹੀ ਹਮੇਸ਼ਾ ਰਹਿੰਦਾ ਔਰ ਹਿਰਦੇ 'ਚ ਪਰਮਾਤਮਾ ਦਾ ਨਾਮ ਹੈ ਮੁੱਖ ਵਿੱਚ ਪਰਮਾਤਮਾ ਦਾ ਨਾਮ ਹੈ ਅਤੇ ਸਿਰ ਤਲੀ 'ਤੇ ਰੱਖਿਆ ਹੋਇਆ ਅਕਾਲ ਪੁਰਖ ਦੀ ਇਹ ਫੌਜ ਹੈ ਉਸ ਦੀ ਮੌਜ ਨਾਲ ਇਹ ਪ੍ਰਗਟ ਹੋਇਆ ਅਤੇ ਅਕਾਲ ਪੁਰਖ ਪਰਮਾਤਮਾ ਨੇ ਕਿਉਂ ਖਾਲਸਾ ਸਾਜਿਆ ਦੁਨੀਆ 'ਚ ਧਰਮ ਸਥਾਪਿਤ ਕਰਨ ਵਾਸਤੇ ਭਈ ਜਪਣ ਵਾਲੇ ਬੰਦਗੀ ਵਾਲੇ ਲੋਕ ਸ਼ਸਤਰ ਪਕੜ ਕੇ ਜ਼ੁਲਮ ਦਾ ਖਾਤਮਾ ਕਰਨ ਅਤੇ ਇਸ ਕਰਕੇ ਖਾਲਸੇ ਨੇ ਉਦੋਂ ਤੱਕ ਲੜਨਾ ਹੈ ਜਦੋਂ ਤੱਕ ਇਸ ਧਰਤੀ ਤੋਂ ਜ਼ੁਲਮ ਸਮਾਪਤ ਨਹੀਂ ਹੁੰਦਾ ਔਰ ਖਾਲਸੇ ਦਾ ਨਿਸ਼ਾਨਾ ਕੇਵਲ ਆਪਣੇ ਵਾਸਤੇ ਕੁਰਸੀ ਰਾਜ ਪ੍ਰਾਪਤ ਕਰਨਾ ਨਹੀਂ ਨਿੱਜ ਵਾਸਤੇ ਤਖ਼ਤ ਹਾਸਲ ਕਰਨਾ ਖਾਲਸੇ ਦਾ ਨਿਸ਼ਾਨਾ ਨਹੀਂ ਜੋ ਕੁਝ ਹਿੰਦੁਸਤਾਨ 'ਚ ਮੂਵਮੈਂਟ ਚੱਲੀ ਹੈ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਉਦੋਂ ਵੀ ਅਨੰਦਪੁਰ ਸਾਹਿਬ ਦਾ ਮਤਾ ਹੀ ਸਾਹਮਣੇ ਰੱਖਿਆ ਗਿਆ ਸੀ ਅਤੇ ਵੱਖਰਾ ਦੇਸ਼ ਬਣਾਉਣ ਦੀ ਗੱਲ ਜਾਂ ਖਾਲਿਸਤਾਨ ਬਣਾਉਣ ਦੀ ਗੱਲ ਨਹੀਂ ਕਹੀ ਗਈ ਅਸੀਂ ਬਰਾਬਰ ਦੇ ਅਧਿਕਾਰ ਮੰਗੇ ਸਨ ਕਿ ਅਸੀਂ ਸਿਰ ਉੱਚਾ ਰੱਖ ਕੇ ਚੱਲਣਾ ਨਾ ਕਿਸੇ ਦੀ ਗਰਦਨ ਆਪਣੇ ਅੱਗੇ ਨਵਾਉਣੀ ਅਤੇ ਨਾ ਅਸੀਂ ਕਿਸੇ ਅੱਗੇ ਨਵਾਉਣੀ ਇਹ ਸੀ ਅਨੰਦਪੁਰ ਸਾਹਿਬ ਦਾ ਮਤਾ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿੱਤਾ ਜਾਏ ਟਰਾਂਸਮੀਟਰ ਲਾਇਆ ਜਾਏ ਗੁਰਬਾਣੀ ਰਿਲੇਅ ਕਰਨ ਵਾਸਤੇ ਇਤਿਹਾਦਿਕ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣ ਸਾਡਾ ਪਾਣੀ ਨਾ ਖੋਇਆ ਜਾਏ ਸਾਡੇ ਜਿੰਨੇ ਆਮਦਨ ਦੇ ਸੋਰਸ ਜਨਸਾਧਕ ਹੈ ਉਹਦਾ ਰੇਟ ਅਸੀਂ ਤੈਅ ਕਰਾਂਗੇ ਇਹ ਗੱਲਾਂ ਸੀ ਅਨੰਦਪੁਰ ਸਾਹਿਬ ਦੇ ਮਤੇ 'ਚ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਹਮਲਾ ਕਰ ਦਿੱਤਾ ਸਿੱਖ ਜੈਨੋਸਾਈਡ ਕੀਤਾ ਉਦੋਂ ਬਾਅਦ ਹੁਣ ਸਾਡੀ ਮੰਗ ਵੱਖਰਾ ਰਾਜ ਹੈ ਖਾਲਿਸਤਾਨ ਉਸਨੂੰ ਕਹੋ ਕੁਛ ਕਹੋ ਅਸੀਂ ਤੁਹਾਡੇ ਨਾਲ ਹੁਣ ਨਹੀਂ ਰਹਿਣਾ ਚਾਹੁੰਦੇ ਇਹ ਮਜਬੂਰੀ ਵਾਸਤੇ ਕਹਿਣਾ ਪਿਆ ਖਾਲਿਸਤਾਨ ਦਾ ਐਲਾਨ 1996 'ਚ ਹੋਇਆ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਜੀ ਖਾਲਿਸਤਾਨ ਦੀ ਗੱਲ ਨਹੀਂ ਸੀ ਕਰਦੇ ਅਨੰਦਪੁਰ ਸਾਹਿਬ ਦਾ ਮਤਾ ਸਾਡੀਆਂ ਮੰਗਾਂ ਕਿ ਸਾਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਣ ਸਿੱਖ ਕੌਮ ਨਾਲ 47 ਤੋਂ ਲੈ ਕੇ ਧੱਕਾ ਹੁੰਦਾ ਆ ਰਿਹਾ ਉਹ ਅਸੀਂ ਬਰਦਾਸ਼ਤ ਨਹੀਂ ਕਰਦੇ ਇਹ ਗੱਲ ਸੀ ਸੋ ਗੁਰੂ ਕੇ ਪਿਆਰਿਓ ਇਸ ਵਾਸਤੇ ਖਾਲਸਾ ਕੇਵਲ ਆਪਣੇ ਨਿੱਜ ਵਾਸਤੇ ਨਹੀਂ ਖਾਲਸਾ ਧਰਤੀ ਤੋਂ ਜ਼ੁਲਮ ਸਮਾਪਤ ਕਰਨ ਵਾਸਤੇ ਲੜੇਗਾ ਜਿਸ ਨੂੰ ਖਾਲਸਾ ਕਿਹਾ ਜਾਂਦਾ ਭਾਵੇਂ ਸਾਰੇ ਅਸੀਂ ਸਿੱਖ ਸਰੂਪ ਵਾਲੇ ਜਾਂ ਸਿੱਖ ਕਹਾਉਣ ਵਾਲੇ ਲੋਕ ਇਸ ਮਾਰਗ ਦੇ ਪੰਧੀ ਨਹੀਂ ਬਣ ਸਕੇ ਚਾਹੀਦਾ ਤਾਂ ਹੈ ਭਾਵੇਂ ਕੁਝ ਚੋਣਵੇਂ ਲੋਕ ਹੀ ਹੁੰਦੇ ਨੇ ਅਜਿਹੇ ਉਹਨਾਂ ਦੇ ਸਿਰ 'ਤੇ ਹੀ ਕੋਈ ਵੀ ਕੌਮ ਅੱਗੇ ਵੱਧਦੀ ਤਰੱਕੀ ਕਰਦੀ ਹੈ ਤਾਂ ਹੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਜਦੇ ਕੀਤੇ ਜਾਂਦੇ ਹਨ ਨਮਸਕਾਰਾਂ ਕੀਤੀਆਂ ਜਾਂਦੀਆਂ ਰਹੋ ਵਿਚਾਰ ਗੁਰੂ ਕੇ ਪਿਆਰਿਓ ਜੋ ਸਤਿਗੁਰੂ ਮਹਾਰਾਜ ਨੇ ਇਹ ਵੀਰ ਰਸ ਕੌਮ ਵਿੱਚ ਭਰਿਆ ਅਤੇ ਸ਼ਸਤਰ ਪਕੜਾਏ ਇਹ 6ਵੇਂ ਜਾਮੇ 'ਚ ਸ਼ੁਰੂਆਤ ਕੀਤੀ 6ਵੇਂ ਜਾਮੇ 'ਚ 5ਵੇਂ ਜਾਮੇ ਤੱਕ ਬਿਲਕੁਲ ਸ਼ਾਂਤਮਈ ਰਹਿ ਕੇ ਫਕੀਰਾਨਾ ਢੰਗ ਦੇ ਨਾਲ ਧਰਮ ਦਾ ਪ੍ਰਚਾਰ ਕੀਤਾ ਸਾਡੇ ਗੁਰੂ ਸਾਹਿਬਾਨਾਂ ਨੇ ਹਾਂ ਜ਼ੁਲਮ ਦੇ ਖਿਲਾਫ਼ ਸਤਿਗੁਰੂ ਪਹਿਲੇ ਜਾਮੇ 'ਚ ਵੀ ਬੋਲੇ ਬਾਬਰ ਦੇ ਸਾਹਮਣੇ ਕਿਹਾ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤੇ ਹੋ ਚੱਟ ਜਾਓ ਇਹ ਸਤਿਗੁਰੂ ਦਾ ਅੰਦਰਲਾ ਬਲ ਸੀ ਆਤਮਕ ਬਲ ਜਿਸ ਅਵਸਥਾ 'ਚ ਪਹੁੰਚਾ ਕਿ ਵਿਅਕਤੀ ਡਰਦਾ ਨਹੀਂ ਉਹ ਅਵਸਥਾ ਸੀ ਔਰ ਇਸ ਦੇ ਤਹਿਤ ਹੀ ਸਤਿਗੁਰੂ ਜੀ ਬੋਲੇ ਹੋਰ ਕੋਈ ਨਹੀਂ ਸੀ ਬੋਲਿਆ ਜਿਨ੍ਹਾਂ ਨਾਲ ਜ਼ੁਲਮ ਹੋਇਆ ਉਹ ਵੀ ਕੋਈ ਨਹੀਂ ਸੀ ਬੋਲੇ ਪਰ ਸਤਿਗੁਰੂ ਜੀ ਨੇ ਬਾਬਰ ਸਾਹਮਣੇ ਗੱਲ ਕਹੀ ਸਤਿਗੁਰਾਂ ਦੇ ਆਪਣੇ ਪਰਿਵਾਰ ਨੂੰ ਤਾਂ ਕੋਈ ਆਂਚ ਨਹੀਂ ਸੀ ਆਈ ਇਮਨਾਬਾਦ ਵਿੱਚ ਕੋਹਰਾਮ ਮਚਾਇਆ ਸੀ ਬਾਬਰ ਨੇ ਤਾਂ ਸਤਿਗੁਰੂ ਜੀ ਨੇ ਜ਼ੁਲਮ ਹੁੰਦਾ ਵੇਖ ਕੇ ਆਵਾਜ਼ ਉਠਾਈ ਮਤਲਬ ਸਾਡੇ ਲਈ ਪੂਰਨੇ ਪਾਏ ਕਿ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣੀ ਹੈ ਇਹ ਨਹੀਂ ਵੇਖਣਾ ਕਿ ਸਾਡੇ ਕੋਲ ਸਰੀਰਕ ਤਾਕਤ ਹੈ ਕਿ ਨਹੀਂ ਜ਼ੁਲਮ ਦੇ ਅੱਗੇ ਗੋਡੇ ਨਹੀਂ ਟੇਕਣੇ ਜ਼ੁਲਮ ਨਾਲ ਸਮਝੌਤਾ ਨਹੀਂ ਕਰਨਾ ਇਹ ਪਹਿਲੇ ਜਾਮੇ 'ਚ ਹੀ ਸਬਕ ਦੇ ਦਿੱਤਾ ਔਰ ਇਸ ਪ੍ਰਕਾਰ ਬੰਦਗੀ ਕਰਾਈ ਸਿੱਖਾਂ ਤੋਂ ਕਿ ਇਹ ਅੰਦਰੋਂ ਤਕੜੇ ਹੋਣ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਸਕਣ ਇਹਨਾਂ ਦੀ ਜ਼ਮੀਰ ਜਾਗੇ ਜ਼ਮੀਰ ਕਿਸ ਨੂੰ ਕਹਿੰਦੇ ਨੇ ਆਤਮਾ ਦੀ ਆਵਾਜ਼ ਨੂੰ ਕਿਸੇ ਵੀ ਵਿਅਕਤੀ ਦੇ ਸਾਹਮਣੇ ਵਧੀਕੀ ਹੁੰਦੀ ਹੋਵੇਗੀ ਜਿਹਦੇ ਅੰਦਰ ਧਰਮ ਹੈ ਉੱਧਰ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਰੋਕ ਇਹ ਬੁਰਾ ਹੋ ਰਿਹਾ ਕੰਮ ਉਸ ਆਵਾਜ਼ ਨੂੰ ਕਿਸੇ ਭੈ ਥੱਲੇ ਦੱਬ ਲੈਣਾ ਇਹਨੂੰ ਕਹਿੰਦੇ ਨੇ ਜ਼ਮੀਰ ਦਾ ਮਰ ਜਾਣਾ ਪਤਾ ਹੈ ਜਾਣਕਾਰੀ ਹੈ ਮੈਂ ਇਹਦੇ ਸੰਬੰਧ 'ਚ ਤੁਹਾਨੂੰ ਇੱਕ ਬੇਨਤੀ ਕਰਾਂਗਾ ਹੋਈ ਬੀਤੀ ਘਟਨਾ ਅਮਰੀਕਾ ਵਿੱਚ ਇੱਕ ਵਾਸ਼ਿੰਗਟਨ ਪੋਸਟ ਨਾਂ ਦੀ ਅਖਬਾਰ ਨਿਕਲਦੀ ਹੈ। ਉਸ ਅਖਬਾਰ ਦਾ ਪੱਤਰਕਾਰ ਅੰਗਰੇਜ਼ ਗੋਰਾ ਉਹਨਾਂ ਸਮੇਂ 'ਚ ਹਿੰਦੁਸਤਾਨ 'ਚ ਗਿਆ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਧਰਮਯੁੱਧ ਮੋਰਚਾ ਲਾਇਆ ਹੋਇਆ ਸੀ। ਨਾਨਕ ਨਿਵਾਸ ਵਿੱਚ ਉਹਨਾਂ ਦੀ ਰਿਹਾਇਸ਼ ਸੀ, ਦੂਜੇ ਪਾਸੇ ਹਰਚੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਸੀ। ਉਹ ਅੰਗਰੇਜ਼ ਪੱਤਰਕਾਰ ਇੰਡੀਆ ਗਿਆ, ਦਿੱਲੀ ਤੋਂ ਕਰਮਜੀਤ ਸਿੰਘ ਨਾਂ ਦੇ ਪੰਜਾਬੀ ਇੰਗਲਿਸ਼ ਦੇ ਟ੍ਰਿਬਿਊਨ ਅਖਬਾਰ ਦਾ ਪੱਤਰਕਾਰ ਕਰਮਜੀਤ ਸਿੰਘ ਇੰਟਰਪ੍ਰੈਸ਼ਨ ਵਾਸਤੇ ਦੁਭਾਸ਼ੀ ਦੇ ਤੌਰ 'ਤੇ ਨਾਲ ਲਿਆ ਅਤੇ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਵੀ ਮਿਲਿਆ। ਉਹ ਕੁਝ ਸਮਾਂ ਗੱਲਬਾਤ ਹੋਈ, ਹਰਚੰਦ ਸਿੰਘ ਲੌਂਗੋਵਾਲ ਨੂੰ ਵੀ ਮਿਲਿਆ। ਥੱਲੇ ਜਦੋਂ ਆਇਆ ਤਾਂ ਉਸ ਨੇ ਪ੍ਰਸ਼ਨ ਕੀਤਾ ਕਰਮਜੀਤ ਸਿੰਘ 'ਤੇ ਕਿ ਤੂੰ ਕੀ ਮਹਿਸੂਸ ਕੀਤਾ ਦੋਵਾਂ ਨੂੰ ਮਿਲ ਕੇ? ਉਹ ਕਹਿਣ ਲੱਗਾ ਤੂੰ ਦੱਸ। ਅਤੇ ਉਸ ਅੰਗਰੇਜ਼ ਨੇ ਸਾਡੇ ਸਿੱਖ ਪੱਤਰਕਾਰ ਨੂੰ ਇਹ ਗੱਲ ਕਹੀ, ਸਿੱਖਾਂ ਦੇ ਘਰ ਜੰਮੇ ਕਰਮਜੀਤ ਸਿੰਘ ਨੂੰ, ਕਿ ਆਪਣੀ ਕੌਮ ਦਾ 18ਵੀਂ ਸਦੀ ਦਾ ਇਤਿਹਾਸ ਤੂੰ ਪੜ੍ਹਿਆ? ਤਾਂ ਉਸਨੇ ਸਿਰ ਫੇਰਿਆ ਕਿ ਨਹੀਂ। ਕਹਿਣ ਲੱਗਾ ਤੂੰ ਨਹੀਂ ਪੜ੍ਹਿਆ ਪਰ ਮੈਂ ਪੜ੍ਹਿਆ ਜੀ। ਅੰਗਰੇਜ਼ ਪੱਤਰਕਾਰ ਇਹ ਗੱਲ ਕਹਿ ਰਿਹਾ ਵਾਸ਼ਿੰਗਟਨ ਪੋਸਟ ਅਖਬਾਰ ਦਾ ਕਿ ਮੈਂ ਤੁਹਾਡਾ ਇਤਿਹਾਸ ਪੜ੍ਹਿਆ, ਜਿਹੜਾ ਇੱਧਰ ਸੰਤ ਹੈ, ਸੰਤ ਜਰਨੈਲ ਸਿੰਘ ਦੀ ਰਿਹਾਇਸ਼ ਵੱਲ ਹੱਥ ਕਰਕੇ ਕਿਹਾ, ਇਹ ਸਾਰੀ ਕੌਮ ਦਾ ਦਰਦ ਇੱਥੇ ਸੀਨੇ 'ਚ ਸਮੋ ਕੇ ਬੈਠਾ ਹੈ, ਇਹ ਗੋਡੇ ਨਹੀਂ ਟੇਕੇਗਾ, ਇਹ ਛੱਕੇ ਛੁਡਾਵੇ ਗੌਰਮੈਂਟ ਦੇ ਛੱਕੇ, ਸ਼ਹੀਦੀ ਪ੍ਰਾਪਤ ਕਰ ਜੇ ਕੁਛ ਹੋ ਜਾਵੇ ਪਰ ਇਹ ਝੁਕਣ ਵਾਲਾ ਨਹੀਂ ਅਤੇ ਇਹਨੂੰ ਲਾਲਚ ਕੋਈ ਨਹੀਂ, ਇਹ ਡਰਨ ਵਾਲਾ ਨਹੀਂ ਹੈ, ਔਰ ਇਹਦੇ ਅੰਦਰ ਕੌਮ ਦਾ ਦਰਦ ਹੈ। ਜਿਹੜਾ ਇੱਧਰਲਾ ਸੰਤ ਹੈ, ਜਾਣਕਾਰੀ ਉਹਨੂੰ ਸਾਰੀ ਹੈ ਪਰ ਉਹਦੇ ਹਿਰਦੇ 'ਚ ਕੌਮ ਦਾ ਦਰਦ ਹੈ ਨਹੀਂ। ਉਸ 'ਤੇ ਆਸ ਨਾ ਰੱਖਿਓ ਸਿੱਖੋ, ਇਹ ਅੰਗਰੇਜ਼ ਪੱਤਰਕਾਰ ਨੇ ਗੱਲ ਕਹੀ। ਉਦੋਂ ਕਹਿਣ ਤੋਂ ਮਨੋਰਥ ਹੈ ਕਿ ਕੁਝ ਲੋਕ ਜਾਣਕਾਰੀ 'ਤੇ ਬੜੀ ਰੱਖਦੇ, ਇਸੇ ਕਰਕੇ ਬੜੇ ਬੜੇ ਵੱਡੇ ਵਿਦਵਾਨ ਲੋਕ, ਬੁੱਧੀਜੀਵੀ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਤੋਂ ਵੀ ਖਤਰਾ ਹੁੰਦਾ ਕੌਮ ਨੂੰ, ਕਿਉਂਕਿ ਵਿਕ ਜਾਂਦੇ ਨੇ। ਲਾਲਚ ਪੈਸੇ ਦਾ ਅਤੇ ਡਰ, ਜਾਨ ਮਾਰੀ ਜਾਣ ਦਾ ਡਰ, ਪਰਿਵਾਰ ਮਾਰੇ ਜਾਣ ਦਾ ਡਰ, ਇਹ ਬੁਜ਼ਦਲ ਬਣਾ ਦਿੰਦਾ, ਲੋਕ ਡਰ ਜਾਂਦੇ ਨੇ। ਇੱਕ ਦਸਮ ਪਾਤਸ਼ਾਹ ਦਾ ਬਚਨ ਇਤਿਹਾਸ ਵਿੱਚ ਕਿ ਡਰ ਹੀ ਬੰਦੇ ਦਾ ਵੈਰੀ ਹੈ। ਜੇ ਕਬੂਤਰ ਬਿੱਲੀ ਵੱਲ ਵੇਖ ਕੇ ਅੱਖਾਂ ਮੀਟ ਲੈਂਦਾ ਫਿਰ ਕੀ ਬਿੱਲੀ ਬਖਸ਼ ਦਿੰਦੀ ਆ? ਬਿੱਲੀ ਫਿਰ ਵੀ ਉਹਨੂੰ ਖਾ ਜਾਂਦੀ। ਇਸ ਤਰ੍ਹਾਂ ਕਬੂਤਰ ਬਣਾ ਬਣਾ ਕੇ ਸਾਰਿਆਂ ਨੂੰ ਖਾ ਜਾਏ, ਬਿੱਲੀ ਖਾ ਜਾਏਗੀ ਸਾਰਿਆਂ ਨੂੰ, ਅਤੇ ਜੇ ਕਬੂਤਰ ਨਾ ਬਣਨ ਸਾਡੀ ਕੌਮ ਦੇ ਬੰਦੇ ਤਾਂ ਫਿਰ ਕੁਝ ਲੈ ਸਕਦੇ। ਜਿਨ੍ਹਾਂ ਦਾ ਜਨਮਦਿਨ ਮਨਾਇਆ ਜਾ ਰਿਹਾ, 2 ਮਾਰਚ 1909 ਨੂੰ ਜਨਮ ਹੋਇਆ ਸੀ, ਲੁਧਿਆਣੇ ਜ਼ਿਲ੍ਹੇ 'ਚ ਚੱਕ ਪਿੰਡ ਹੈ ਜੁਗਰਾਵਾਂ ਵਾਲੇ ਪਾਸੇ, ਉੱਥੋਂ ਦੇ ਸਨ ਸਰਦਾਰ ਕਪੂਰ ਸਿੰਘ, ਸਰਦਾਰ ਦਿਦਾਰ ਸਿੰਘ ਦੇ ਬੇਟੇ ਹੋਏ ਨੇ। 1909 ਦਾ ਜਨਮ ਇਹਨਾਂ ਦਾ। ਇਹਨਾਂ ਦੀ ਸਿਫਤ ਇਹ ਹੈ ਕਿ ਜਿੱਥੇ ਇਹਨਾਂ ਨੇ ਵਿੱਦਿਆ ਪੜ੍ਹੀ ਸੰਸਾਰਕ, ਪਹਿਲਾਂ ਤਾਂ ਲਾਹੌਰ ਦੇ ਕਾਲਜ ਵਿੱਚੋਂ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ, ਫਿਰ ਇਹ ਕੈਂਬਰਿਜ ਯੂਨੀਵਰਸਿਟੀ ਜਾ ਕੇ ਉੱਥੋਂ ਇਹਨਾਂ ਨੇ ਮੋਰਲ ਸਾਇੰਸਿਸ ਦੀ ਡਿਗਰੀ ਹਾਸਲ ਕੀਤੀ। ਅੰਗਰੇਜ਼ਾਂ ਦੇ ਰਾਜ ਵੇਲੇ ਹਿੰਦੁਸਤਾਨ ਦੇ ਵਿੱਚ ਇਹ ICS ਇੰਡੀਅਨ ਸਿਵਲ ਸਰਵਿਸ ਦੇ ਵਿੱਚ ਇਹਨਾਂ ਥਾਵਾਂ ਥਾਵਾਂ 'ਤੇ ਨੌਕਰੀ ਕੀਤੀ। 1947 ਵਿੱਚ ਰਾਜ ਮਿਲਣਦਿਆਂ ਸਾਰ ਹੀ ਛੇਤੀ ਹੀ ਚੰਦੂ ਲਾਲ ਤ੍ਰਿਵੇਦੀ ਨਾਂ ਦੇ ਲੀਡਰ ਨੇ ਇਹਨਾਂ ਨੂੰ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ, ਕਿਉਂਕਿ ਉਸ ਵੇਲੇ ਸਰਦਾਰ ਪਟੇਲ ਨੇ ਇੱਕ ਸਰਕੂਲਰ ਜਾਰੀ ਕੀਤਾ ਸੀ ਉੱਚ ਅਫਸਰਾਂ ਤਾਈਂ, ਕਿਉਂਕਿ ਉਹਨਾਂ ਸਮਝਿਆ ਵੀ ਸਾਰੇ ਸਿੱਖ ਵੀ ਅਸੀਂ ਖਰੀਦੇ ਹੋਏ ਨੇ, ਅਫਸਰ ਤਾਂ ਹਨ ਪਰ ਸਾਡੇ ਅਧੀਨ ਨੇ, ਸਾਡੀ ਜੁੱਤੀ ਬਣੇ ਹੋਏ ਨੇ। ਉਹਨਾਂ ਨੇ ਸਰਕੂਲਰ ਜਾਰੀ ਕੀਤਾ ਕਿ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ। ਜੁਰਾਇਮ ਪੇਸ਼ਾ ਦਾ ਮਤਲਬ ਜੁਰਮ ਕਰਕੇ, ਮਾੜੇ ਕਰਮ ਕਰਕੇ ਰੋਟੀ ਖਾਣ ਵਾਲੇ ਲੋਕ। ਸਿੱਖਾਂ 'ਤੇ ਇਹ ਦਾਗ ਲਾਇਆ ਜਿਨ੍ਹਾਂ ਨੇ ਰਾਜ ਦਵਾਇਆ, ਜਿਨ੍ਹਾਂ ਨੂੰ ਇਹ ਗੱਲ ਕਹਿੰਦੇ ਸੀ ਨਹਿਰੂ ਅਤੇ ਮਹਾਤਮਾ ਗਾਂਧੀ ਕਿ ਤੁਹਾਡੇ ਸਿਰ 'ਤੇ ਰਾਜ ਮਿਲਿਆ ਸੀ, ਤੁਹਾਡੇ ਨਾਲ ਕਿਤੇ ਵਧੀਕੀ ਕਰ ਸਕਦੇ ਹਾਂ? ਜੇ ਕਾਂਗਰਸ ਵਧੀਕੀ ਕਰੇ ਤਾਂ ਆਪਣੇ ਪਤਨ ਦਾ ਕਾਰਨ ਆਪ ਬਣੇਗੀ, ਸਿੱਖਾਂ ਨਾਲ ਵਧੀਕੀ ਨਹੀਂ ਹੋਵੇਗੀ। ਉੱਤਰੀ ਭਾਰਤ ਵਿੱਚ ਇੱਕ ਆਜ਼ਾਦੀ ਦਾ ਖਿੱਤਾ ਦਿੱਤਾ ਜਾਏਗਾ ਤਾਂ ਕਿ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਪਰ 47 ਤੋਂ ਬਾਅਦ ਰਾਜ ਮਿਲਦਿਆਂ ਸਾਰ ਉਹਨਾਂ ਠੁੱਠ ਵਿਖਾਇਆ ਸਿੱਖਾਂ ਨੂੰ। ਗਾਂਧੀ ਨਹਿਰੂ ਨੇ ਕਿਹਾ ਉਹ ਸਮਾਂ ਬਹੁਤ ਦੂਰ ਜਾ ਚੁੱਕਾ ਹੈ, ਜਦੋਂ ਅਸੀਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਹ ਸਮਾਂ ਦੂਰ ਜਾ ਚੁੱਕਾ। ਪੱਥਰਾਂ ਨੂੰ ਪੂਜਣ ਵਾਲੇ ਲੋਕਾਂ 'ਤੇ ਸਾਡੇ ਲੀਡਰਾਂ ਨੇ ਵਿਸ਼ਵਾਸ ਕਰ ਲਿਆ। ਮਾਸਟਰ ਤਾਰਾ ਸਿੰਘ ਵਰਗਿਆਂ ਨੇ ਪੱਥਰ ਪੂਜਕ ਲੋਕਾਂ 'ਤੇ ਵਿਸ਼ਵਾਸ ਕੀਤਾ, ਬਹੁਤ ਵੱਡੀ ਗਲਤੀ। ਮੈਂ ਵੀ ਬੇਨਤੀ ਕਰ ਰਿਹਾ, ਸਾਡੇ ਜਿਹੜੇ ਗੁਰੂ ਕੇ ਪਿਆਰੇ ਹੋ ਸਿੱਖ ਨੇ, ਅਸੀਂ ਕਈ ਵਾਰੀ ਇੱਕ ਪੱਖ ਦੇ ਵਿੱਚ ਹੁੰਦੇ ਹਾਂ ਕਿ ਸ਼ਹੀਦ ਸਿੰਘ ਜਾਂ ਖਾਲਿਸਤਾਨ, ਲੜਨਾ ਮਰਨਾ ਇਹੀ ਕੰਮ ਹੈ। ਨਹੀਂ, ਕਿਸੇ ਵੀ ਧਰਮ ਦੇ ਕਈ ਪੱਖ ਹੁੰਦੇ ਨੇ। ਸਾਡੇ ਧਰਮ ਦੇ ਅੰਦਰ ਵੀ ਸਾਨੂੰ ਸਾਰੇ ਫਰੰਟਾਂ ਵੱਲ ਧਿਆਨ ਦੇਣਾ ਚਾਹੀਦਾ। ਗੱਲਬਾਤ ਸਿਆਣਪ ਨਾਲ ਕਰਨ ਵਾਲੇ ਬੰਦੇ ਵੀ ਚਾਹੀਦੇ ਨੇ, ਵਿਦਵਾਨ ਬੰਦੇ ਚਾਹੀਦੇ ਆ, ਦਲੀਲਬਾਜ਼ੀ ਨਾਲ ਗੱਲਬਾਤ ਕਰ ਸਕਣ। ਪਰ ਦੂਜਿਆਂ ਨੂੰ, ਪੜ੍ਹਿਆ ਲਿਖਿਆ ਨੂੰ ਇਹ ਵੀ ਧਿਆਨ ਦੇਣ ਦੀ ਲੋੜ ਆ ਕਿ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਾਂ ਹੀ ਅਗਲਾ ਸਹਿਮਤ ਹੁੰਦਾ ਜੇ ਤੁਹਾਡੇ ਕੋਲ ਵੀ ਬਰਾਬਰ ਦਾ ਛੇਤਰ ਹੋਏ, ਤਾਂ ਤੁਹਾਡੇ ਕੋਲ ਤਾਕਤ ਹੋਵੇਗੀ। ਹੁਣ ਪਾਕਿਸਤਾਨ ਜਾਂ ਚੀਨ ਦੇ ਨਾਲ ਗੱਲਬਾਤ ਉਹ ਕਰਨਗੇ, ਸਿੱਖਾਂ ਨਾਲ ਥੋੜ੍ਹਾ ਕਰਨਗੇ, ਉਹਨਾਂ ਕੋਲ ਰਾਜ ਆ ਦੋਵਾਂ ਦੇਸ਼ਾਂ ਕੋਲ। ਚੀਨ ਦੇ ਕੋਲੋਂ ਭੈ ਭੀਤ ਆ ਇੰਡੀਆ ਹੈ ਕਿ ਨਹੀਂ, ਪਤਾ ਕਿ ਉਹਨਾਂ ਦਾ ਛੇਤਰ ਸਾਡੇ ਨਾਲੋਂ ਤਕੜਾ। ਜੰਗ ਇਹ ਲਾਉਣੀ ਨਹੀਂ ਇਹਨਾਂ ਨੇ ਪਾਕਿਸਤਾਨ ਨਾਲ, ਜਿਹੜੇ ਹੁਣ ਕੰਮ ਚੱਲ ਰਿਹਾ ਨਾ, ਇਹ ਸਿਰਫ ਰੋਟੀਆਂ ਸੇਕਣ ਲਈ ਸਟੰਟ ਕਰ ਰਹੇ ਨੇ, ਵੋਟਾਂ ਲੈਣ ਲਈ ਚੋਣਾਂ। ਅਤੇ ਉਹ ਜਿਹੜੇ 42 ਫੌਜੀ ਮਾਰੇ, ਉਹ ਵੀ ਇਹਨਾਂ ਆਪ ਹੀ ਮਰਵਾਏ ਨੇ। ਉਹ ਸਬੂਤ ਪੱਕਾ ਸਾਹਮਣੇ ਆ ਚੁੱਕਾ, ਫੋਨ ਦੀ ਰਿਕਾਰਡਿੰਗ ਸਾਹਮਣੇ ਆ ਗਈ, ਮੇਰੇ ਕੋਲ ਹੈ, ਜੇ ਕਿਸੇ ਨੇ ਸੁਣਨੀ ਸੁਣ ਸਕਦੇ ਹੋ। ਫੋਨ ਦੀ ਰਿਕਾਰਡਿੰਗ ਹੈ, ਆਪ ਰਾਜਨੀਤਿਕ ਲੀਡਰਾਂ ਨੇ ਬੰਬ ਬਲਾਸਟ ਕਰਕੇ 42 ਫੌਜੀ ਮਰਵਾਏ ਨੇ, ਸਾਰੇ ਦੇਸ਼ ਦੇ ਲੋਕ ਸਾਡੇ ਨਾਲ ਹੋ ਜਾਣ, ਅਸੀਂ ਰੌਲਾ ਪਾਈ ਜਾਵਾਂਗੇ, ਪਾਕਿਸਤਾਨ ਨੂੰ ਸਬਕ ਸਿਖਾਵਾਂਗੇ, ਪਾਕਿਸਤਾਨ ਜੰਗ ਨਹੀਂ ਨਾ ਲਾਉਣੀ, ਕਿਉਂਕਿ ਇਹਨਾਂ ਨੂੰ ਪਤਾ ਉਹਨਾਂ ਕੋਲ ਮਜੀਲਾ ਹਾਂ ਰਹਿਣਾ, ਸਾਡਾ ਵੀ ਕੱਖ ਨਹੀਂ। ਅਤੇ ਇਸ ਵਾਸਤੇ ਗੱਲਬਾਤ ਵੀ ਕਰਨਗੇ ਬਹਿ ਕੇ। ਸੁਰਹ ਵਿਚਾਰ ਜਿਹਦੇ ਕੋਲ ਤਾਕਤ ਹੈ ਉਹਦੇ ਨਾਲ ਕੋਈ ਗੱਲ ਕਰਦਾ, ਜਿਹਦੇ ਕੋਲ ਤਾਕਤ ਹੀ ਹੈ ਨਹੀਂ ਉਹਦੇ ਨਾਲ ਗੱਲ ਕੌਣ ਕਰੇਗਾ। ਸੋ ਇਸ ਵਾਸਤੇ ਜਿੱਥੋਂ ਪਤਾ ਕਿ ਅੱਗੋਂ ਬੂਥਾ ਭੱਜਦਾ ਉੱਥੇ ਗੱਲਬਾਤ ਕਰਨ ਨੂੰ ਕੋਈ ਸਹਿਮਤ ਹੁੰਦਾ, ਅਤੇ ਨਾਲ ਉਹਨਾਂ ਜੋਸ਼ ਵਾਲਿਆਂ ਨੂੰ ਵੀ ਇਹ ਧਿਆਨ ਦੇਣ ਦੀ ਲੋੜ ਆ। ਸਾਡਾ ਪਿਛਲਾ ਸਮਾਂ, ਇਤਿਹਾਸ ਸਾਡੀ ਅਗਵਾਈ ਕਰ ਰਿਹਾ ਕਿ ਕਿੱਥੇ ਕਿੱਥੇ ਗਲਤੀਆਂ ਕੀਤੀਆਂ। ਪਹਿਲਾਂ ਸ਼ਹੀਦ ਭਗਤ ਸਿੰਘ, ਊਧਮ ਸਿੰਘ ਵਰਗਿਆਂ ਨੇ ਸਾਰਿਆਂ ਕੁਰਬਾਨੀਆਂ ਕੀਤੀਆਂ, ਸਿੱਖਾਂ ਨੇ ਜਲ੍ਹਿਆਂ ਵਾਲੇ ਬਾਗ 'ਚ ਇੰਨੀ ਸ਼ਹਾਦਤ ਹੋਈ। ਅਤੇ ਗੱਲਬਾਤ ਕਰਨ ਵਾਲੇ ਜਿਹੜੇ ਆਗੂ ਸੀ ਉਹ ਦੂਰ ਅੰਦੇਸ਼ੀ ਵਾਲੇ ਮਾਸਟਰ ਤਾਰਾ ਸਿੰਘ ਨਹੀਂ ਸਨ, ਬਲਦੇਵ ਸਿੰਘ ਲਾਲਚੀ ਸੀ ਕਿ ਮੇਰੇ ਕਾਰਖਾਨੇ ਪੰਜਾਬੋਂ ਬਾਹਰ ਰਹਿ ਜਾਣੇ ਨੇ। ਇਸ ਕਾਰਨ ਕਰਕੇ ਉਹਨਾਂ ਨੇ ਕੌਮ ਦੇ ਹਿੱਤ ਵੇਚ ਦਿੱਤੇ। ਸਮਾਂ ਜਦੋਂ ਆਇਆ ਗੱਲਬਾਤ ਕਰਨ ਦਾ, ਕੁਛ ਮਿਲਣ ਦਾ, ਤਾਂ ਉਹਨਾਂ ਬਹੁਤ ਵੱਡਾ ਪਾਪ ਕਰ ਦਿੱਤਾ ਕੌਮ ਦੇ ਨਾਲ, ਜਿਹੜੇ ਆਪਣੀ ਜ਼ਬਾਨੀ ਉਹ ਮੰਨੇ ਨੇ। ਇਹੀ ਸਰਦਾਰ ਕਪੂਰ ਸਿੰਘ ਦੀ ਲਿਖੀ ਸਾਚੀ ਸਾਖੀ ਕਿਤਾਬ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਬਚਨ ਲਿਖਿਆ ਹੈ, ਖੁਲਾਸਾ ਕੀਤਾ। ਔਰ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਜਿਹੜੀ ਸ਼੍ਰੋਮਣੀ ਕਮੇਟੀ ਵਿੱਚ ਹੈ, ਉਹ ਕਹਿੰਦੀ ਸਾਚੀ ਸਾਖੀ 'ਤੇ ਪਾਬੰਦੀ ਲਾਓ, ਕਿਉਂਕਿ ਮਾਸਟਰ ਤਾਰਾ ਸਿੰਘ ਦੇ ਖਿਲਾਫ਼ ਗੱਲ ਲਿਖੀ ਹੋਈ ਹੈ। ਕੋਈ ਵੀ ਬੰਦਾ ਸੱਚਖੰਡ 'ਚੋਂ ਨਹੀਂ ਉਤਰਿਆ ਵੀ ਉਹਨੇ ਜੀਵਨ ਵਿੱਚ ਕੋਈ ਗਲਤੀ ਨਹੀਂ ਕੀਤੀ, ਸਿੱਧਾ ਸੱਚਖੰਡ ਹੀ ਜਾਣਾ, ਉਹਦੀ ਪੂਜਾ ਕਰੀ ਜਾਈਏ, ਨਹੀਂ। ਜੋ ਉਹਦੇ 'ਚ ਗੁਣ ਹਨ ਉਹ ਗੁਣ ਹਨ, ਜਿੱਥੇ ਉਹਨੇ ਗਲਤੀ ਕੀਤੀ ਆ, ਮਾੜਾ ਕਰਮ ਕੀਤਾ, ਉਹ ਵੀ ਸਾਹਮਣੇ ਹੈ। ਇਸ ਕਰਕੇ ਜੇ ਕੁਛ ਚੰਗੇ ਕੰਮ ਕੀਤੇ ਜਾਂ ਉਹ ਤਿਆਗ ਦੀ ਭਾਵਨਾ ਰੱਖਦਾ ਸੀ, ਘਰ ਦਾ ਲਾਲਚ ਨਹੀਂ ਕੀਤਾ, ਮਾਇਆ ਇਕੱਠੀ ਕੀਤੀ ਨਹੀਂ, ਤਾਂ ਇਸ ਗੁਣ ਨੂੰ ਸਲਾਹਿਆ ਜਾਏਗਾ। ਪਰ ਦੂਰ ਅੰਦੇਸ਼ੀ ਨਹੀਂ ਵਰਤੀ। ਜਦੋਂ ਮਾਸਟਰ ਜਨਾਹ ਨੇ ਕੰਨਾਂ 'ਚ ਗੱਲ ਪਾਈ ਕਿ ਇਹਨਾਂ ਨੂੰ ਤੁਸੀਂ ਗੁਲਾਮ ਵੇਖਿਆ, ਆਜ਼ਾਦ ਨਹੀਂ ਵੇਖਿਆ, ਘੱਟੋ ਘੱਟ ਸੋਚਣਾ ਤਾਂ ਬਣਦਾ ਸੀ ਕਿ ਠੀਕ ਹੀ ਇਹਦੀ ਗੱਲ ਸੱਚ ਨਿਕਲੀ, ਇਹ ਆਜ਼ਾਦ ਹੋ ਗਏ ਹਿੰਦੁਸਤਾਨ ਦੇ ਹਿੰਦੂ ਸਾਮਰਾਜ ਵਾਲੇ, ਸਾਨੂੰ ਇਹਨਾਂ ਨੇ ਅੱਖਾਂ ਵਿਖਾਈਆਂ, ਫਿਰ ਕਰਾਂਗੇ ਕੀ, ਉਹਦਾ ਕੋਈ ਬੰਨ ਨੂੰ ਤਾਂ ਬੰਨ ਲਈਏ। ਅੰਗਰੇਜ਼ਾਂ ਨੂੰ ਵਿੱਚ ਬਿਠਾ ਕੇ ਕੋਈ ਖਿੱਤਾ ਮਿਥ ਲਿਆ ਜਾਂਦਾ, ਜੇ ਸਾਡੇ ਨਾਲ ਵਧੀਕੀ ਕੀਤੀ ਤਾਂ ਤੁਹਾਨੂੰ ਇਹਨਾਂ ਦੇਸ਼ ਛੱਡਣਾ ਪਏਗਾ, ਅਸੀਂ ਵੱਖਰਾ ਰਾਜ ਲੈ ਲਵਾਂਗੇ। ਲਿਖਤ ਪੜ੍ਹਤ ਕਰਦੇ, ਸਾਈਨ ਕਰਾਉਂਦੇ, ਕੋਈ ਸਬੂਤ ਤਾਂ ਸਾਡੇ ਕੋਲ ਹੁੰਦਾ। ਜ਼ਬਾਨੀ ਜ਼ਬਾਨੀ ਗੱਲਾਂ ਕਰ ਲਈਆਂ, ਉਹ ਮੁਕਰ ਗਏ, ਮੁਕਰੇ ਦਾ ਅਤੇ ਮਰੇ ਦਾ ਇਲਾਜ ਹੀ ਕੋਈ ਨਹੀਂ। ਜੋ ਮੁਕਰ ਹੀ ਜਾਏ, ਜਿਹੜਾ ਜਿਸ ਬੰਦੇ ਦਾ ਦੀਨਮਾਨ ਹੀ ਕੋਈ ਨਹੀਂ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ ਦਸਮ ਪਾਤਸ਼ਾਹ ਕਹਿੰਦੇ ਸਨ ਕਿ ਸਿੱਖੋ, ਇਹਨਾਂ ਦੀਆਂ ਕਸਮਾਂ 'ਤੇ ਕਾਹਦਾ ਇਤਬਾਰ, ਜਿਹੜੇ ਆਪਣੇ ਧਰਮ ਦੀਆਂ ਕਸਮਾਂ ਖਾ ਰਹੇ ਰਾਜਨੀਤਿਕ ਲੋਕ, ਇਹਨਾਂ 'ਤੇ ਇਤਬਾਰ ਨਾ ਕਰੋ, ਇਹਨਾਂ ਧਰਮ ਨੂੰ ਐਵੇਂ ਹੀ ਸਮਝਿਆ ਹੋਇਆ। ਲੋਕਾਂ ਦਾ ਰਾਮ ਖਿਲਾਉਣਾ ਜਾਣਾ, ਹਿੰਦੂਆਂ ਨੇ ਆਟੇ ਦੀਆਂ ਗਊਆਂ ਬਣਾ ਬਣਾ ਕਸਮਾਂ ਖਾਧੀਆਂ, ਹਜ਼ੂਰ ਨੇ ਵਿਖਾ ਵੀ ਦਿੱਤਾ, ਕਿਲ੍ਹੇ ਦੇ ਵਿੱਚੋਂ ਹਾਥੀ ਘੋੜੇ ਕੱਢੇ, ਉਹਨਾਂ 'ਤੇ ਸਮਾਨ ਫਟੇ, ਪੁਰਾਣੇ ਬਸਤਰ ਲੱਦੇ ਹੋਏ ਸੀ, ਲੁੱਟਣ ਪੈ ਗਏ। ਮਹਾਰਾਜ ਕਹਿੰਦੇ ਵੇਖ ਲਓ ਅੱਖੀਂ। ਔਰ ਇਸ ਪ੍ਰਕਾਰ ਇਹਨਾਂ ਲੋਕਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ, ਪਰ ਭੋਲਾ ਬੰਦਾ ਕਈ ਵਾਰੀ ਯਕੀਨ ਕਰ ਲੈਂਦਾ, ਐਸੀਆਂ ਗਲਤੀਆਂ ਕਰ ਜਾਂਦਾ। ਰਹੋ ਵਿਚਾਰੋ ਤਾਂ ਸਮਾਂ ਲੰਘ ਗਿਆ ਗੁਰੂ ਕੇ ਪਿਆਰਿਓ, ਪਰ ਉਸ ਲੰਘੇ ਹੋਏ ਸਮੇਂ ਨੂੰ ਵਾਚਣ ਦੀ ਤਾਂ ਲੋੜ ਹੈ ਕਿ ਉੱਥੋਂ ਸਬਕ ਲੈਣਾ ਚਾਹੀਦਾ। ਇਹ ਸਰਦਾਰ ਕਪੂਰ ਸਿੰਘ ਦੀ ਇੱਕ ਹੋਰ ਗੱਲ ਆਪ ਜੀ ਨਾਲ ਸਾਂਝੀ ਕਰਾਂ। 1984 ਦੇ ਅਟੈਕ ਵਾਲੇ ਸਾਲ, ਅਟੈਕ ਹੋਣ ਤੋਂ ਪਹਿਲਾਂ ਕਿੱਡਾ ਸਿਆਣਾ ਬੰਦਾ ਸੀ, ਦੂਰਦਰਸ਼ੀ, ਇਹਨੂੰ ਪੱਤਰਕਾਰ ਮਿਲਿਆ ਦਲਬੀਰ ਸਿੰਘ। ਉਸਨੇ ਕਿਹਾ ਕਿ ਕੀ ਕੌਮ ਵਾਸਤੇ ਕੁਝ ਬਣ ਜਾਏਗਾ ਹੁਣ? ਅਤੇ ਸਰਦਾਰ ਕਪੂਰ ਸਿੰਘ ਨੇ ਸਿਰ ਹਿਲਾਇਆ, ਨਹੀਂ ਬਣੇਗਾ। ਕਹਿੰਦੇ ਕਿਉਂ? ਸੰਤ ਜਰਨੈਲ ਸਿੰਘ ਤਾਂ ਸੱਚਾ ਸੁੱਚਾ ਆਗੂ ਹੈ, ਕਹਿਣ ਲੱਗੇ ਉਸ 'ਤੇ ਕੋਈ ਸ਼ੱਕ ਨਹੀਂ, ਪਰ ਉਹ ਇਕੱਲਾ ਹੈ। ਜਿਹੜੇ ਦੁਆਲੇ ਬੈਠੇ ਆ ਨਾ ਲੀਡਰ, ਇਹਨਾਂ ਹਾੜ ਦਾ ਮਹੀਨਾ ਨਹੀਂ ਉਹ ਲੰਘਣ ਦੇਣਾ, ਤਾਂ ਦਰਬਾਰ ਸਾਹਿਬ ਅਟੈਕ ਕਰਾਉਣਾ ਹੀ। ਕੁਹਾੜੇ ਨੂੰ ਵੇਖ ਕੇ ਰੁੱਖ ਰੋ ਪਿਆ, ਅਤੇ ਕੁਹਾੜਾ ਕਹਿਣ ਲੱਗਾ, ਚਾਰ ਕੁੰਗਲਾਂ ਮੂੰਹ ਆ ਮੇਰਾ, ਡਰ ਗਿਆ ਨਾ ਸੱਜਣਾ, ਐਡਾ ਵੱਡਾ ਚੌੜਾ ਤੇਰਾ ਤਣਾ। ਕਹਿਣ ਲੱਗਾ ਨਹੀਂ, ਤੇਰੇ ਮੂੰਹ ਵੱਲ ਵੇਖ ਕੇ ਨਹੀਂ ਡਰਿਆ, ਜਿਹੜਾ ਵਿੱਚ ਦਸਤਾ ਪਿਆ ਹੋਇਆ ਨਾ ਮੇਰੀ ਲੱਕੜ ਦਾ, ਜਿਹੜਾ ਮੇਰੀ ਲੱਕੜ ਦਾ ਦਸਤਾ ਹੈ, ਮੈਨੂੰ ਉਹਦੇ ਵੱਲ ਵੇਖ ਕੇ ਰੋਣ ਆਇਆ ਕਿ ਉਹ ਤੇਰੇ ਨਾਲ ਰਲ ਗਿਆ। ਦਰਬਾਰ ਸਾਹਿਬ ਅਟੈਕ ਉਂਝ ਨਹੀਂ ਹੋਇਆ, ਅਟੈਕ ਕਰਾਇਆ ਗਿਆ। ਇੰਦਰਾ ਗਾਂਧੀ ਡਰਦੀ ਸੀ, ਹਾਂ ਇਹ ਨਹੀਂ ਕਿ ਉਹਨੂੰ ਅਸੀਂ ਨਿਰਦੋਸ਼ ਕਹਾਂਗੇ। ਬਹੁਤ ਭੈੜੇ ਸੁਭਾਅ ਦੀ ਜਨਾਨੀ ਸੀ ਉਹ, ਸਿੱਖਾਂ ਦੀ ਜੈਨੋਸਾਈਡ ਕਰਨਾ ਚਾਹੁੰਦੀ ਸੀ, ਨਸਲ ਕੁਸ਼ੀ ਕਿ ਕਦੇ ਸਿਰ ਨਾ ਚੁੱਕ ਸਕਣ। ਸਰਦਾਰ ਕਪੂਰ ਸਿੰਘ ਨੇ 78 ਦੇ ਕਾਂਡ ਤੋਂ ਬਾਅਦ ਇੱਕ ਸਪੀਚ ਦਿੱਤੀ ਸੀ, ਇੰਟਰਨੈੱਟ 'ਤੇ ਮੌਜੂਦ ਹੈ, ਤੁਸੀਂ ਸੁਣ ਸਕਦੇ ਹੋ। ਉਹਨਾਂ ਨੇ ਕਿਹਾ ਸੀ ਕਿ 2000 ਸਾਲ ਪੁਰਾਣਾ ਇਤਿਹਾਸ ਜੇ ਤੁਸੀਂ ਪੜ੍ਹੋਗੇ ਨਾ ਚੰਗੀ ਤਰ੍ਹਾਂ, ਅਤੇ ਉਹਦੇ ਵਿੱਚ ਜਿਹੜੇ ਤਰੀਕੇ ਵਰਤੇ ਗਏ ਆਪਣਾ ਰਾਜ ਕਾਇਮ ਰੱਖਣ ਲਈ ਅਤੇ ਦੂਜਿਆਂ ਨੂੰ ਦਬਾਉਣ ਵਾਸਤੇ, ਖਤਮ ਕਰਨ ਵਾਸਤੇ, ਕਿ ਮਾਰਸ਼ਲ ਕਿਸਮ ਦੇ ਲੋਕ, ਬਾਗੀਆਨਾ ਸੁਰ ਵਾਲੇ ਲੋਕ ਕਿਵੇਂ ਦਬਾਏ ਜਾ ਸਕਦੇ ਹਨ, ਤਾਂ 4 ਤਰੀਕੇ ਵਰਤਦੇ ਰਹੇ ਨੇ ਲੋਕ ਰਾਜਨੀਤਿਕ, 4 ਤਰੀਕੇ। ਉਹਨਾਂ ਦੱਸਿਆ ਕਿ ਇੱਕ ਤਾਂ ਤਰੀਕਾ ਵਰਤਦੇ ਨੇ ਜਿਹੜੇ ਲੋਕ ਮੂਹਰੇ ਹੋ ਕੇ ਲੜਦੇ ਆ ਤੁਹਾਡੇ ਨਾਲ, ਉਹਨਾਂ ਦੇ ਲੀਡਰ ਜਿਹੜੇ ਹਨ ਉਹਨਾਂ ਨੂੰ ਕੁੱਟੋ ਮਾਰੋ, ਜਿੰਨਾ ਵੀ ਕੁੱਟ ਮਾਰ ਸਕਦੇ ਹੋ, ਤਾਂ ਕਿ ਉਹ ਫਿਰ ਅੱਗੇ ਨਾ ਆਉਣ। ਫਿਰ ਉਸ ਕੌਮ ਦੇ ਲੋਕਾਂ ਨੂੰ ਡਰਾਓ, ਧਮਕਾਓ, ਭੈ ਭੀਤ ਕਰਦੇ ਹੋ ਇੰਨਾ ਕਿ ਡਰ ਜਾਣ, ਗੱਲ ਹੀ ਨਾ ਕਰਨ, ਸਿਰ ਨਾ ਚੁੱਕਣ। ਅਤੇ ਤੀਸਰਾ ਤਰੀਕਾ ਕਿ ਉਹਨਾਂ ਨੂੰ ਆਰਥਿਕ ਪੱਖੋਂ ਖਤਮ ਕਰੋ, ਆਰਥਿਕ ਪੱਖੋਂ। ਪਾਰਲੀਮੈਂਟ ਵਿੱਚ ਬੈਠਿਆ ਸਰਦਾਰ ਕਪੂਰ ਸਿੰਘ ਜੀ, ਜਿੱਥੇ ਇਹਨਾਂ ਨੂੰ ਸਸਪੈਂਡ ਕੀਤਾ ਗਿਆ। ਬਾਅਦ ਵਿੱਚ ਅਕਾਲੀ ਦਲ ਵਾਲਿਆਂ ਨੇ ਇਹਨਾਂ ਨੂੰ ਨਾਂ ਰਲਾਇਆ, ਸ਼ਾਇਦ ਆਪਣੀ ਮਦਦ ਵਾਸਤੇ ਰਲਾਇਆ ਹੋਵੇਗਾ, ਅਤੇ ਇਹ ਚੋਣ ਜਿੱਤੇ, ਲੋਕ ਸਭਾ ਦੇ ਮੈਂਬਰ ਬਣੇ 1962 ਵਿੱਚ। 1969 ਤੱਕ ਰਹੇ, ਫਿਰ ਇਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ 1969 ਤੋਂ ਲੈ ਕੇ, ਇੰਜ ਅਹੁਦਿਆਂ 'ਤੇ ਰਹੇ। ਪਾਰਲੀਮੈਂਟ ਵਿੱਚ ਨਾ ਬੋਲਿਆ ਸੀ, ਜਦੋਂ ਇਹਨਾਂ ਆਵਾਜ਼ ਉਠਾਈ ਕਿ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ, ਕੀਮਤ ਸੂਚਕ ਅੰਕ ਦੇ ਨਾਲ ਬਰਾਬਰ ਕਰਕੇ ਉਹਨਾਂ ਦੀਆਂ ਜਿਣਸਾਂ ਦਾ ਰੇਟ ਲਾਇਆ ਜਾਏ, ਉਹਨਾਂ ਨੇ ਗਿਣ ਕੇ ਦੱਸੇ, ਅਰੋੜਾ ਅਰੋੜਾ ਸੀ ਇੱਕ ਪਾਰਲੀਮੈਂਟ 'ਚ ਬੈਠਾ ਕਿ ਆਹ ਵੇਖੋ ਜੀ ਬਰਾਬਰ ਆ। ਤਾਂ ਇਹ ਸਰਦਾਰ ਕਪੂਰ ਸਿੰਘ ਜੀ ਕਹਿਣ ਲੱਗੇ, ਸੁਣ ਸੱਜਣਾ, ਬਰਾਬਰ ਨਹੀਂ, ਹੋਰਾਂ ਨੂੰ ਬੁੱਧੂ ਬਣਾ ਸਕਦਾ ਪਰ ਮੈਨੂੰ ਨਹੀਂ। ਕਹਿਣ ਲੱਗੇ ਕਿਵੇਂ? ਕਹਿੰਦੇ ਇਹ ਦੱਸੋ ਕਿ ਜੇ 10 ਏਕੜ ਜ਼ਮੀਨ ਦਾ ਮਾਲਕ ਕਿਸਾਨ ਹੈ ਅਤੇ ਉਹ ਬਾਕੀ ਖਰਚੇ ਦੇ ਸਾਰੇ ਤੁਸੀਂ ਗਿਣ ਦਿੱਤੇ, ਜਿਹੜੇ ਉਹਦੇ ਘਰ ਦੇ 5 ਜੀ ਕੰਮ ਕਰਦੇ ਖੇਤਾਂ 'ਚ, ਉਹਨਾਂ ਦੀ ਤਨਖਾਹ ਕੌਣ ਗਿਣੇਗਾ? ਕਹਿਣ ਲੱਗੇ ਪਤਾ ਕੀ, ਅਰੇ ਉਹਨਕੀ ਜ਼ਮੀਨ ਹੈ ਤੋ ਜ਼ਮੀਨ ਮੈਂ ਕੰਮ ਤੋਂ ਕਰਨਾ ਹੀ ਪੜੇਗਾ, ਅਤੇ ਹੋਰ ਜਿਹੜੇ ਲੋਕ ਨੌਕਰੀਆਂ ਕਰਦੇ ਉਹਨਾਂ ਨੂੰ ਤਨਖਾਹਾਂ ਦਿੰਦੇ ਹੋ, ਅਤੇ ਜਿਹੜੇ ਖੇਤਾਂ 'ਚ ਕੰਮ ਕਰਦੇ 5 ਜੀ, ਉਹਨਾਂ ਦੀ ਤਨਖਾਹ ਕਿੱਧਰ ਜਾਣੀ ਆ? ਇੱਕ ਵੀ ਪੈਸਾ ਨਹੀਂ ਉਹਨਾਂ ਨੂੰ ਦੇਣਾ। ਸੋ ਇਸ ਪ੍ਰਕਾਰ ਉਹ ਲੜੇ ਹੱਕਾਂ ਵਾਸਤੇ, ਆਵਾਜ਼ ਉਠਾਈ, ਪਰ ਹੋਰ ਵੀ ਨਾਲ ਰਲਦੇ ਉਹਨਾਂ ਦੇ, ਤਾਂ ਹੀ ਗੱਲ ਬਣਦੀ ਨਾ, ਇਕੱਲੇ ਬੰਦੇ ਦੀ ਆਵਾਜ਼ ਕੌਣ ਸੁਣਦਾ, ਅਣਸੁਣੀ ਕਰ ਦਿੰਦਾ। ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਤੀਜਾ ਆਰਥਿਕ ਪੱਖੋਂ ਮਾਰਦੇ ਉਸ ਕੌਮ ਨੂੰ, ਅਤੇ ਚੌਥਾ ਤਰੀਕਾ ਅਜੇ ਸਾਡੇ ਨਾਲ ਨਹੀਂ ਵਰਤਿਆ, ਉਦੋਂ ਉਹਨਾਂ ਕਿਹਾ ਸੀ, ਅਤੇ ਉਹ ਹੁਣ ਵਰਤਣਗੇ। ਏਡੇ ਦੂਰ ਅੰਦੇਸ਼ੀ ਵਾਲੇ ਬੰਦੇ ਸੀ, ਪਹਿਲਾਂ ਕਈ ਗੱਲਾਂ ਦੱਸ ਦਿੰਦੇ ਸਨ। ਕਹਿੰਦੇ ਹੁਣ ਇਹਨਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਵੱਡੇ ਪੱਧਰ 'ਤੇ ਕਰਨੀ, ਜਿਹੜਾ ਤਰੀਕਾ ਅਹਿਮਦ ਸ਼ਾਹ ਅਬਦਾਲੀ ਅਤੇ ਲਖਪਤ ਰਾਏ ਨੇ ਵਰਤਿਆ, ਕਾਨੂੰ ਆਣ ਦੀ ਸ਼ੰਭ ਵਿੱਚ ਅਤੇ ਕੋਪਰ ਹੀੜੇ ਦੇ ਵਿੱਚ ਜਿਹੜਾ ਸਿੰਘਾਂ ਨੂੰ ਮਾਰਿਆ, 50,000 ਦੀ ਗਿਣਤੀ 'ਚ ਨਸਲ ਕੁਸ਼ੀ ਕੀਤੀ, ਇੰਨੀ ਗਿਣਤੀ 'ਚ ਮਾਰ ਦਿਓਗੇ ਤਾਂ ਸਿਰ ਨਹੀਂ ਕਦੇ ਵੀ ਤਾਂ ਚੁੱਕਣਗੇ, ਇਹ ਤਰੀਕਾ ਸਿੱਖੋ, ਤੁਹਾਡੇ ਨਾਲ ਹੁਣ ਵਰਤਣਾ ਇਹਨਾਂ ਨੇ। ਇਹ ਪਹਿਲਾਂ ਉਹਨਾਂ ਦੱਸ ਦਿੱਤਾ ਸੀ, ਜਿਹੜਾ 1984 ਦਰਬਾਰ ਸਾਹਿਬ ਹਮਲਾ ਹੋਇਆ ਅਤੇ ਦਿੱਲੀ ਵਿੱਚ ਜਿਹਨਾਂ ਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ, ਇਹ ਉਹਨਾਂ ਨੇ ਤਰੀਕਾ ਵਰਤਿਆ ਅਤੇ ਉਹਨੇ ਪਹਿਲਾਂ ਦੱਸ ਦਿੱਤਾ ਸੀ। ਏਡੇ ਏਡੇ ਸਿਆਣੇ ਬੰਦੇ ਸਾਡੀ ਕੌਮ 'ਚ ਹੋਏ ਨੇ, ਪਰ ਉਹਨਾਂ ਦੀ ਆਵਾਜ਼ ਨਹੀਂ ਸੁਣੀ ਗਈ। ਔਰ ਇਹ ਜਿਹੜੇ ਰਾਜਨੀਤਿਕ ਲੋਕ, ਜਿਨ੍ਹਾਂ ਦਾ ਦੀਨ ਮਾਨ ਧਰਮ ਕੋਈ ਨਹੀਂ ਸੀ, ਟੌੜੇ ਅਤੇ ਬਾਦਲ ਨੂੰ ਠੀਕ ਇਹ ਗੱਲ ਕਹੀ ਸੀ, ਦੋਵੇਂ ਜਣੇ ਜਾ ਕੇ ਕਹਿੰਦੇ ਸੀ ਕਿ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇ, ਕਿਸ ਤਰ੍ਹਾਂ ਕੁਝ ਸਵਾਰਿਆ ਜਾਏ, ਤਾਂ ਉਹਨੇ 100 ਰੁਪਇਆ ਕੱਢ ਕੇ ਕਿਹਾ, ਇਹਦਾ ਇੱਕ ਰੱਸਾ ਲਓ ਅਤੇ ਦੋਵਾਂ ਸਿਰਿਆਂ ਤੋਂ ਗਲ 'ਚ ਪਾ ਕੇ ਫਾਹ ਲਾ ਕੇ ਤੁਸੀਂ ਦੋਵੇਂ ਮਰੋ ਅਤੇ ਫਿਰ ਕੌਮ ਵਾਸਤੇ ਕੁਝ ਹੋ ਸਕਦਾ। ਬੇਪਰਵਾਹ ਬੰਦਾ ਸੀ, ਨਿਡਰ ਬੰਦਾ, ਉਹ ਡਰਨ ਵਾਲਾ ਨਹੀਂ ਸੀ। ਸੋ ਗੁਰੂ ਕੇ ਪਿਆਰੇ, ਉਹ 77 ਸਾਲ ਦੀ ਉਮਰ 'ਚ 13 ਅਗਸਤ 1986 ਨੂੰ ਉਹ ਇਸ ਸੰਸਾਰ ਤੋਂ ਚਲਾ ਗਿਆ। ਐਸੇ ਪੜ੍ਹੇ ਲਿਖੇ ਅਤੇ ਸੂਝਵਾਨ ਅਤੇ ਗੁਰਮੁਖ ਬੰਦੇ, ਸਿਆਣੇ ਬੰਦੇ, ਧਰਮ ਨੂੰ ਸਮਰਪਿਤ ਬੰਦੇ ਕਦੇ ਕਦੇ ਕੌਮ ਨੂੰ ਮਿਲਦੇ ਨੇ। ਅਤੇ ਕਈ ਵਾਰੀ ਭੁੱਲੇ ਭਟਕੇ ਲੋਕ ਅਸੀਂ ਬਾਦਲ ਨੂੰ ਹੀ ਪੰਥ ਅਜੇ ਤੱਕ ਕਹੀ ਜਾ ਰਹੇ ਹਾਂ, ਬੜਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਅਜੇ ਤੱਕ ਵੀ ਤੁਹਾਡੇ 'ਚ ਐਸੇ ਲੋਕ ਹੋਣਗੇ ਜਿਹੜੇ ਕਹਿੰਦੇ ਬਾਦਲ ਹੀ ਪੰਥ ਹੈ, ਜੋ ਮਰਜ਼ੀ ਕਰੀ ਜਾਓ, ਉਹਨੇ ਵਾਹ ਉਹਦੇ ਮਗਰ ਲੱਗੀ ਜਾਓ, ਜੋ ਮਰਜ਼ੀ ਅਗਲਾ ਕਰੀ ਜਾਏ। ਜੇ ਗਣਾਈਏ ਨਾ ਉਹਦੀਆਂ ਗੱਲਾਂ 1978 ਤੋਂ ਲੈ ਕੇ ਹੁਣ ਤੱਕ ਬਾਦਲ ਨੇ ਕੀ ਕੀਤਾ, ਅਤੇ ਕਿਸੇ ਕੋਲ ਜਵਾਬ ਨਹੀਂ ਹੋਏਗਾ ਉਹਨਾਂ ਗੱਲਾਂ ਦਾ, ਜੋ ਕੁਛ ਉਹਨੇ ਕੀਤਾ ਨਾ ਕੌਮ ਦੇ ਨਾਲ ਬਾਦਲ ਨੇ। ਮੈਂ ਕਾਂਗਰਸੀ ਵੀ ਨਹੀਂ ਹਾਂ, ਮੇਰੇ ਪਿਓ ਦਾਦੇ ਪਹਿਲਾਂ ਤੋਂ ਲੈ ਕੇ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਆ ਰਹੇ ਨੇ, ਮੈਂ ਵੀ ਅਕਾਲੀ ਦਲ ਨੂੰ ਵੋਟ ਪਾਉਂਦਾ ਰਿਹਾ, ਪਰ ਹੁਣ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਅਕਾਲੀ ਕੌਣ ਹੁੰਦਾ। ਇੱਕ ਅਕਾਲੀ ਹੁੰਦਾ ਜੇ, ਅਤੇ ਅਕਾਲੀ ਅਕਾਲ ਦਾ ਪੁਜਾਰੀ ਹੁੰਦਾ, ਮਾਇਆ ਦਾ ਪੁਜਾਰੀ ਨਹੀਂ ਹੁੰਦਾ। ਅਕਾਲੀ ਅਕਾਲ ਦਾ ਪੁਜਾਰੀ ਜਿਹੜਾ ਹੋਏ ਨਾ, ਉਹ ਅਕਾਲੀ ਹੁੰਦਾ। ਅਕਾਲੀ ਫੂਲਾ ਸਿੰਘ ਸੀ, ਕਦੇ ਕਦੇ ਝੱਬਰ ਵਰਗੇ ਅਕਾਲੀ ਸਨ, ਤੇਜਾ ਸਿੰਘ ਭੁੱਚਰ ਵਰਗੇ ਅਕਾਲੀ ਸਨ। ਹੁਣ ਵਾਲੇ ਅਕਾਲੀ ਅਕਾਲੀ ਨਹੀਂ ਰਹੇ, ਅਕਾਲੀ ਇਕੱਲੇ ਰਹਿ ਗਏ। ਰਹੋ ਵਿਚਾਰ ਗੁਰੂ ਕੇ ਪਿਆਰਿਓ, ਜਿਨ੍ਹਾਂ ਨੇ ਰਾਜਨੀਤੀ ਨੂੰ ਮੁੱਖ ਰੱਖਿਆ, ਆਪਣਾ ਘਰ ਭਰਨ ਨੂੰ ਮੁੱਖ ਰੱਖਿਆ ਹੋਇਆ, ਇਹਨਾਂ ਲੋਕਾਂ ਨੇ ਕੌਮ ਦਾ ਬੜਾ ਵੱਡਾ ਨੁਕਸਾਨ ਕਰਾਇਆ। ਸਾਨੂੰ ਸੂਝਬੂਝ ਤੋਂ ਕੰਮ ਲੈਣ ਦੀ ਲੋੜ ਹੈ ਕਿ ਅਸੀਂ ਇਹਨਾਂ ਦੇ ਮਗਰ ਨਾ ਲੱਗ ਕੇ ਤੁਰੀਏ ਕਿ ਜੋ ਕੁਛ ਕਰੀ ਜਾਂਦੇ ਅੰਨੇ ਵਾਹ ਇਹਨਾਂ ਨੂੰ ਪੰਥੀ ਕਹੀ ਜਾਈਏ, ਦਸਤਾਰ ਪਨੀਲੀ ਬੱਝੀ ਵੇਖ ਕੇ। ਨਹੀਂ, ਐਸਾ ਨਹੀਂ ਕਰਨਾ ਚਾਹੀਦਾ, ਸਿਆਣਪ ਵਰਤਣੀ ਚਾਹੀਦੀ ਹੈ। ਸਾਡੀ ਕੌਮ ਦੇ ਅੱਗੇ ਬੜੀ ਦੁਰਦਸ਼ਾ ਹੋਈ ਆ, ਅਤੇ ਇਹ ਮਤ ਸਮਝੋ ਵੀ ਅਸੀਂ ਇਹਨਾਂ ਦੇਸ਼ਾਂ 'ਚ ਆ ਗਏ, ਹੁਣ ਠੀਕ ਹੈ। ਸਾਡੇ ਸੰਬੰਧ ਪਿੱਛੇ ਵੀ ਹਨ ਪੰਜਾਬ ਵਿੱਚ, ਜੋ ਇਸ ਵੇਲੇ ਹਾਲਾਤ ਨੇ ਪੰਜਾਬ ਦਾ ਮਲੀਆ ਮੇਟ ਕਰਨ 'ਤੇ ਤੁਲੇ ਹੋਏ ਰਾਜਨੀਤਿਕਾਂ ਦਾ, ਇਹ ਵੀ ਨਹੀਂ ਉਹਨਾਂ ਦਾ ਧਿਆਨ ਵੀ ਹਿੰਦੂ ਵੀ ਪੰਜਾਬ 'ਚ ਮਰਨਗੇ। ਮਰ ਜਾਣ ਤਾਂ ਮਰ ਜਾਣ ਬਥੇਰੇ ਆ, ਉਹ ਸੋਚਦੇ ਨੇ ਲੀਡਰ ਵੀ ਜੇ ਲੋਕਾਂ ਦੇ ਘਰਾਂ 'ਚ ਘਰ ਉੱਜੜ ਜਾਣਗੇ ਹਿੰਦੂਆਂ ਦੇ ਵੀ, ਤਾਂ ਕੋਈ ਗੱਲ ਨਹੀਂ। ਕੀ ਹੋ ਰਿਹਾ, 350 ਫੁੱਟ 'ਤੇ ਸੀਵਰੇਜ ਦਾ ਪਾਣੀ ਥੱਲੇ ਬੋਰ ਬਣਾ ਕੇ ਸੁੱਟਿਆ ਜਾ ਰਿਹਾ, ਵੱਡੀਆਂ ਵੱਡੀਆਂ ਫਰਮਾਂ ਦਾ, ਖੰਡ ਮਿੱਲਾਂ ਦਾ, ਔਰ ਸ਼ਰਾਬ ਦੀਆਂ ਫੈਕਟਰੀਆਂ ਦਾ, ਜਿੰਨਾ ਗੰਦ ਮੰਦਾ ਥੱਲੇ ਸੁੱਟਿਆ ਜਾ ਰਿਹਾ। ਜਿੱਥੇ ਜਿੱਥੇ ਫੈਕਟਰੀਆਂ ਲੱਗੀਆਂ, 20-25 ਕਿਲੋਮੀਟਰ 'ਚ ਪਾਣੀ ਖਰਾਬ ਹੋ ਚੁੱਕਾ, ਉੱਥੇ ਕੈਂਸਰ ਵਰਗੇ ਅਤੇ ਕਾਲੇ ਪੀਲੀਏ ਵਰਗੇ ਰੋਗ ਲੋਕਾਂ ਨੂੰ ਚੰਬੜ ਗਏ ਨੇ। ਫਿਰ ਉਹਨਾਂ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ, ਗਰੀਬ ਲੋਕ ਏਡੀਆਂ ਏਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਕਿੱਥੋਂ ਕਰਾਉਣਗੇ, ਉਹਨਾਂ ਕੋਲ ਕੁਛ ਨਹੀਂ ਹੈ। ਸਾਡਾ ਫਰਜ਼ ਬਣਦਾ ਅਸੀਂ ਮਦਦ ਕਰੀਏ ਵੱਧ ਤੋਂ ਵੱਧ। ਅਸੀਂ ਤਾਂ ਇੱਥੇ ਜਿਹੜੇ ਸਟੂਡੈਂਟ ਗਰੀਬ ਘਰਾਂ ਦੇ ਆਏ, ਉਹਨਾਂ ਨੂੰ ਟਿਚਰਾਂ ਕਰੀ ਜਾਂਦੇ ਹਾਂ, ਇਹ ਕੱਪੜੇ ਨਹੀਂ ਵਧੀਆ ਪਾਉਂਦੇ, ਸਾਡੀ ਬੇਇੱਜ਼ਤੀ ਕਰਾਉਂਦੇ ਨੇ, ਇਹਨਾਂ ਦੇ ਆਉਣ ਨਾਲ ਕਾਰੋਬਾਰ ਘੱਟ ਗਿਆ, ਸਾਨੂੰ ਜੋਬਾਂ ਘੱਟ ਮਿਲਦੀਆਂ, ਆਪਣਾ ਨਿੱਜ ਪ੍ਰਸਤੀ ਅੱਗੇ ਰੱਖੀ ਆ, ਸਾਨੂੰ ਤਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਾਡੇ ਭੈਣ ਭਾਈ ਨੇ, ਸਾਡੇ ਭਰਾਵਾਂ ਦੇ ਬੱਚੇ ਨੇ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ। ਅਸੀਂ ਕੁਝ ਘੱਟ ਸਾਨੂੰ ਪੈਸੇ ਆ ਜਾਣਗੇ ਤਾਂ ਫਿਰ ਕੀ ਹੋਵੇਗਾ, ਰੋਟੀ ਤਾਂ ਮਿਲਦੀ ਆ। ਇਹਨਾਂ ਦੇਸ਼ਾਂ 'ਚ ਬੜੀਆਂ ਸਹੂਲਤਾਂ ਹਨ, ਯਹੂਦੀਆਂ ਨੂੰ ਮਾਰ ਪਈ ਸੀ ਅਤੇ ਉਹਨਾਂ ਸਬਕ ਲਿਆ, ਉਹਨਾਂ ਦੇ ਲੀਡਰ ਨੇ ਸਾਰੇ ਯਹੂਦੀ ਇਕੱਠੇ ਕਰਕੇ ਇੱਕ ਪ੍ਰਤੱਗਿਆ ਕਰਾਈ, ਗਾਲ ਕੱਢ ਕੇ, ਕਿ ਉਹ ਯਹੂਦੀ ਹਰਾਮ ਦਾ ਹੋਵੇ ਜਿਹੜਾ ਆਪਣੇ ਇੱਕ ਬੱਚੇ ਨੂੰ ਡਾਕਟਰ, ਇੰਜੀਨੀਅਰ, ਵਕੀਲ, ਜੱਜ, ਸਾਇੰਟਿਸਟ, ਬਿਜ਼ਨਸਮੈਨ ਨਾ ਬਣਾਏ, ਇੰਨੀ ਤਕੜੀ ਪੜ੍ਹਾਈ ਕਰਾਓ। ਔਰ ਇਸ ਪ੍ਰਕਾਰ ਉਹਨਾਂ ਪੜ੍ਹਾਈ ਕਰਾਈ, ਜਿਹੜੇ ਅਮੀਰ ਸੀ ਉਹਨਾਂ ਨੇ ਯੂਨੀਵਰਸਿਟੀਆਂ 'ਚ ਲਿਖ ਲਿਖ ਕੇ ਲਾਇਆ ਕਿ ਯਹੂਦੀ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਸਾਨੂੰ ਦੱਸੋ। ਉਹਨਾਂ ਦੀ ਮਦਦ ਕੀਤੀ, ਮਾਇਆ ਖਰਚੀ ਉਹਨਾਂ ਵਾਸਤੇ, ਹੋਰ ਪੜ੍ਹਾਏ, ਪੜ੍ਹਾ ਕੇ ਉਹਨਾਂ ਨੇ ਆਪਣਾ ਇਸਰਾਇਲ ਦੇਸ਼ ਬਣਾਇਆ। ਦੁਨੀਆਂ ਦੇ ਨਕਸ਼ੇ 'ਤੇ ਸਭ ਤੋਂ ਛੋਟਾ ਦੇਸ਼ ਇਸਰਾਇਲ ਹੈ ਯਹੂਦੀਆਂ ਦਾ, ਅਜੇ ਤੱਕ ਉਹਨੂੰ ਕੋਈ ਜਿੱਤ ਨਹੀਂ ਸਕਿਆ। ਔਰ ਐਡੇ ਕੌਮ ਪ੍ਰਸਤ ਨੇ, ਆਪਣੇ ਦੇਸ਼ ਪ੍ਰਸਤ ਨੇ, ਅੱਜ ਹੀ ਲੋੜ ਪੈ ਜੇ ਤਾਂ ਅਮਰੀਕਾ ਵਰਗੇ ਬਿਜ਼ਨਸ ਛੱਡ ਕੇ ਉਹ ਯਹੂਦੀ ਉੱਧਰ ਨੂੰ ਦੌੜਨਗੇ, ਇਸਰਾਇਲ ਵੱਲ ਨੂੰ। ਹਰ ਇੱਕ ਬੱਚੇ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ, ਇਸ ਕਰਕੇ ਉਸ ਦੇਸ਼ ਨੂੰ ਕੋਈ ਜਿੱਤ ਨਹੀਂ ਸਕਿਆ। ਅਤੇ ਕੀ ਅਸੀਂ ਸਿੱਖ ਉਹਨਾਂ ਨਾਲੋਂ ਕਮਜ਼ੋਰ ਹਾਂ? ਨਹੀਂ, ਸਾਡੇ ਕੋਲ ਤਾਂ ਵਿਰਸਾ ਹੀ ਬੜਾ ਮਹਾਨ ਹੈ। ਸਿਰਫ ਗੱਲ ਇਹ ਹੈ ਕਿ ਅਸੀਂ ਨਿੱਜ ਪ੍ਰਸਤ ਬਣੇ ਹੋਏ ਹਾਂ, ਆਪੋ ਆਪਣੇ ਘਰ ਨਾਲ ਹੀ ਮਤਲਬ ਹੈ, ਹੋਰ ਕੌਮ ਦੇ ਪ੍ਰਤੀ ਤਾਂ ਹੈ ਨਹੀਂ। ਇੱਕ ਇੱਕ ਨੂੰ ਮਾਰਦੇ ਮਾਰਦੇ ਉਹ ਸਾਰਿਆਂ ਨੂੰ ਮਾਰ ਦੇਣਗੇ। ਇਕੱਲਾ ਸਰਮਾਇਆ ਹੀ ਸਭ ਕੁਛ ਨਹੀਂ ਹੁੰਦਾ, ਆਪਣੀ ਕੌਮ ਬਾਰੇ ਵੀ ਸੰਗਠਿਤ ਰੂਪ ਵਿੱਚ, ਯੂਨਾਈਟਿਡ ਤੌਰ 'ਤੇ ਕੁਝ ਕਰਨਾ ਚਾਹੀਦਾ। ਸਾਨੂੰ ਆਪਣੇ ਮਤ ਭੇਦ ਭੁਲਾ ਕੇ, ਜਿੰਨੇ ਸਾਡੇ ਪੰਥ ਵਿੱਚ ਵੀ ਮਤ ਭੇਦ ਖੜ੍ਹੇ ਕੀਤੇ ਆ ਨਾ, ਉਹਨਾਂ ਨੇ ਉਹਨਾਂ ਹੀ ਕੀਤੇ ਹੋਏ ਨੇ। ਬਹੁਤ ਜ਼ਿਆਦਾ ਮਾਇਆ ਇਹਨਾਂ ਦੇਸ਼ਾਂ 'ਚ ਵੀ ਖਿਲਾਰੀ ਆ ਉਹਨਾਂ ਨੇ, ਵੀ ਇਹਨਾਂ ਨੂੰ ਪਾੜ ਕੇ ਰੱਖੋ, ਉਸ ਪਾਸੇ ਅਸਲੀ ਮੁੱਦੇ ਵੱਲ ਨਾ ਆਉਣ ਦਿਓ, ਆਜ਼ਾਦੀ ਦੀ ਗੱਲ ਨਾ ਇਹ ਕਰਨ, ਆਪਸ ਵਿੱਚ ਭਰਾਤਰੀ ਭਾਵਨਾ ਵਧੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਜਾਣ, ਲੜਨ ਮਰਨ 'ਤੇ ਤਿਆਰ ਹੋ ਜਾਣ। ਇਸ ਤਰ੍ਹਾਂ ਦਾ ਉਹਨਾਂ ਨੇ ਵਾਹ ਵੇਲਾ ਸਾਡੀ ਕੌਮ 'ਚ ਖੜ੍ਹਾ ਕੀਤਾ ਹੋਇਆ। ਸਾਨੂੰ ਸਿਆਣੇ ਬਣਨ ਦੀ ਲੋੜ ਹੈ ਨਾ, ਜਦੋਂ ਸਾਨੂੰ ਆਪਸ ਵਿੱਚ ਹੀ ਲੜਾ ਰਹੇ ਨੇ ਤਾਂ ਅਸੀਂ ਕਿਉਂ ਲੜ ਰਹੇ ਹਾਂ? ਸੋ ਰਹੋ ਵਿਚਾਰ ਗੁਰੂ ਕੇ ਪਿਆਰਿਓ। ਬਾਬਾ ਗੁਰਬਚਨ ਸਿੰਘ ਮਾਨੋਚਾਲ ਜੀ, ਮਾਨੋਚਾਲ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਰਨ ਤਾਰਨ ਦੇ ਇਲਾਕੇ 'ਚ, ਇੱਥੇ 6 ਜੂਨ 1954 ਨੂੰ ਇਹਨਾਂ ਦਾ ਜਨਮ ਹੋਇਆ। ਸੋ ਇਹਨਾਂ ਦੇ ਪਿਤਾ ਦਾ ਨਾਮ ਆਤਮਾ ਸਿੰਘ, ਮਾਤਾ ਦਾ ਨਾਮ ਗੁਰਮੇਜ ਕੌਰ ਸੀ। ਔਰ ਇਹ ਪਹਿਲਾਂ ਵਿੱਦਿਆ ਪੜ੍ਹੀ, ਵਿੱਦਿਆ ਪੜ੍ਹਨ ਤੋਂ ਬਾਅਦ ਇਹ ਫੌਜ ਵਿੱਚ ਭਰਤੀ ਹੋਏ, ਫੌਜ ਵਿੱਚੋਂ ਟ੍ਰੇਨਿੰਗ ਲਈ, ਕੁਝ ਸਮਾਂ ਨੌਕਰੀ ਕੀਤੀ, ਫਿਰ ਇਹਨਾਂ 'ਤੇ ਇੱਕ ਇਲਜ਼ਾਮ ਲਾਇਆ ਗਿਆ ਅਤੇ ਇਸ ਤਰ੍ਹਾਂ ਇਹਨਾਂ ਨੂੰ ਕੋਰਟ ਮਾਰਸ਼ਲ ਕੀਤਾ ਗਿਆ। ਉਦੋਂ ਬਾਅਦ ਇਹਨਾਂ ਨੌਕਰੀ ਛੱਡੀ, ਦਮਦਮੀ ਟਕਸਾਲ ਵਿੱਚ ਵੀ ਇਹ ਭਰਤੀ ਰਹੇ। ਜਦੋਂ ਬੰਬੇ ਤੋਂ ਸੰਤ ਜਰਨੈਲ ਸਿੰਘ ਜੀ ਆਏ ਹਨ ਪੰਜਾਬ ਨੂੰ, ਆਪਣੇ ਮੰਜੇ 'ਤੇ ਮਾਨੋਚਾਲ ਨੂੰ ਲੰਮਿਆਂ ਪਾ ਕੇ ਉੱਪਰ ਲੋਈ ਦੇ ਕੇ ਆਏ ਸੀ ਕਿ ਭੁਲੇਖਾ ਬਣਿਆ ਰਹੇ ਕਿ ਜਰਨੈਲ ਸੋ ਇੱਥੇ ਹੀ ਆ। ਔਰ ਇਸ ਤਰੀਕੇ ਨਾਲ ਇਹ ਸਿਰਕੱਢ ਸਿੰਘਾਂ ਵਿੱਚੋਂ ਸੀ, ਦਮਦਮੀ ਟਕਸਾਲ ਦੇ ਵਿਦਿਆਰਥੀਆਂ 'ਚੋਂ। ਫਿਰ ਉਦੋਂ ਬਾਅਦ ਜਦੋਂ ਭਾਈ ਅਮਰੀਕ ਸਿੰਘ ਆਦਿਕਾਂ ਨਾਲ ਇਹਨਾਂ ਦਾ ਸੰਬੰਧ ਰਿਹਾ, ਅਤੇ 1984 ਵਿੱਚ ਅਟੈਕ ਹੋਇਆ ਦਰਬਾਰ ਸਾਹਿਬ। ਉਦੋਂ ਬਾਅਦ 1986 'ਚ ਅਪ੍ਰੈਲ ਦੇ ਮਹੀਨੇ ਸਰਬੱਤ ਖਾਲਸਾ ਹੋਇਆ। ਉਹਦੇ ਵਿੱਚ ਇਹਨਾਂ ਨੂੰ ਐਕਟਿੰਗ ਜਥੇਦਾਰ ਬਣਾਇਆ ਗਿਆ, ਕਿਉਂਕਿ ਭਾਈ ਰਣਜੀਤ ਸਿੰਘ ਜੀ ਉਸ ਵੇਲੇ ਜੇਲ੍ਹ ਵਿੱਚ ਸਨ, ਉਹਨਾਂ ਨੂੰ ਜਥੇਦਾਰ ਥਾਪਿਆ ਗਿਆ ਅਤੇ ਇਹਨਾਂ ਨੂੰ ਐਕਟਿੰਗ ਜਥੇਦਾਰ ਥਾਪਿਆ ਗਿਆ। 87 ਦੇ ਮੁੱਢਲੇ ਮਹੀਨਿਆਂ ਵਿੱਚ ਤੱਕ ਇਹ ਜਥੇਦਾਰ ਐਕਟਿੰਗ ਦੇ ਤੌਰ 'ਤੇ ਰਹੇ ਔਰ ਇਸ ਤਰ੍ਹਾਂ ਪੰਥ ਕਮੇਟੀ ਬਣੀ, ਉਹਦੇ ਵਿੱਚ ਵੀ ਰਹੇ ਔਰ ਇਸ ਪ੍ਰਕਾਰ ਇਹ ਬੜੇ ਸੂਰਮੇ ਸਨ ਅਤੇ ਬੜੇ ਭਜਨੀਕ ਅਤੇ ਉੱਚਾ ਸੁੱਚਾ ਜੀਵਨ ਸੀ, ਕਰੈਕਟਰ ਬੜਾ ਉੱਚਾ ਸੀ ਮਾਨੋ ਚਾਲ ਦਾ। 35 ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹਨਾਂ ਨੂੰ ਜ਼ਬਾਨੀ ਯਾਦ ਸਨ। 35 ਬਾਣੀਆਂ ਦਾ ਰੋਜ਼ ਨਿਤਨੇਮ ਕਰਦਾ ਸੀ ਮਾਨੋ ਚਾਲ, ਇਹ ਜੀਵਨ ਸੀ ਉਹਦਾ ਉੱਚਾ ਸੁੱਚਾ। ਫੌਜ ਦੀ ਟ੍ਰੇਨਿੰਗ ਹੋਣ ਕਰਕੇ ਹਥਿਆਰ ਚਲਾਉਣਾ ਬੜਾ ਸੋਹਣਾ ਜਾਣਦਾ ਸੀ, ਦੌੜਾਕ ਬਹੁਤ ਜ਼ਿਆਦਾ ਸੀ। ਇੱਕ ਨਹੀਂ ਕਈ ਮੁਕਾਬਲਿਆਂ ਵਿੱਚੋਂ ਮਾਨੋ ਚਾਲ ਨਿਕਲਿਆ, ਕਈ ਮੁਕਾਬਲਿਆਂ ਵਿੱਚੋਂ, ਔਰ ਬੜਾ ਹੀ ਨੇਕ ਦਿਲ ਇਨਸਾਨ ਸੀ ਅਤੇ ਬੜਾ ਹੋਸ਼ ਵਾਲਾ ਵੀ ਸੀ। 1992 ਵਿੱਚ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ, ਉਹਦੇ ਵਿੱਚ ਕੁਝ ਜੋਸ਼ੋ ਖਰੋਸ਼ ਦੇ ਨਾਲ ਖੜਕੂ ਕਹਿ ਰਹੇ ਸੀ ਵੀ ਬਾਈਕਾਟ ਕਰੋ। ਪੰਥਕ ਕਮੇਟੀ ਬਣੀ ਸੋਹਣ ਸਿੰਘ ਦੀ, ਅਤੇ ਉਸ ਪੰਥਕ ਕਮੇਟੀ ਵਾਲਿਆਂ ਨੇ ਜ਼ਿਆਦਾ ਵਿਰੋਧ ਕੀਤਾ, ਕਹਿੰਦੇ ਬਾਈਕਾਟ ਕਰੋ ਬਾਈਕਾਟ। ਇਹ ਰਟੌਲ ਪਿੰਡ ਹੈ ਜਿਸ ਪਿੰਡ 'ਚ ਇਹਦੀ ਸ਼ਹੀਦੀ ਹੋਈ ਆ, ਉੱਥੇ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਖੜਕੂ ਸਿੰਘ ਵੀ ਬੈਠੇ ਸੀ, ਤਖਤਾਂ ਦੇ ਜਥੇਦਾਰ ਵੀ ਉੱਥੇ ਮੌਜੂਦ ਸੀ, ਪੁਲਿਸ ਦਾ ਘੇਰਾ ਵੀ ਪੈ ਚੁੱਕਾ ਸੀ। ਪਰ ਸ਼ਾਇਦ ਗੌਰਮੈਂਟ ਚਾਹੁੰਦੀ ਸੀ ਕਿ ਇਹਨਾਂ ਦੀ ਕੋਈ ਮੀਟਿੰਗ ਹੋ ਕੇ ਇਹ ਪੰਜਾਬ ਦੀਆਂ ਚੋਣਾਂ ਲੜਨ। KPS ਗਿੱਲ ਨੇ ਕਿਹਾ ਪੁਲਿਸ ਨੂੰ ਕਿ ਘੇਰਾ ਉਠਾ ਦਿਓ। ਉੱਥੇ ਬੜਾ ਤਕੜਾ ਖੂਨ ਖਰਾਬਾ ਹੋਣਾ ਸੀ ਪਰ ਨਹੀਂ ਹੋਇਆ, ਕਿਉਂਕਿ ਘੇਰਾ ਉਠਾ ਦਿੱਤਾ ਗਿਆ। ਔਰ ਉਸ ਮੀਟਿੰਗ ਵਿੱਚ ਬਹੁਤੇ ਸਿੰਘ ਮੰਨੇ ਹੀ ਨਹੀਂ, ਬਾਈਕਾਟ ਹੀ ਕਹਿਣਾ ਸ਼ੁਰੂ ਕਰਤਾ ਵੀ ਬਾਈਕਾਟ ਹੀ ਕਰੋ ਬਾਈਕਾਟ ਹੀ। ਅਤੇ ਜਿਹੜੇ ਫਿਰ ਚਾਹੁੰਦੇ ਸੀ ਚੋਣਾਂ, ਉਹਨਾਂ 'ਤੇ ਇਲਜ਼ਾਮ ਲੱਗਣਾ ਸੀ ਕਿ ਇਹ ਆਪਣੀ ਰਾਜਗੱਦੀ ਚਾਹੁੰਦੇ ਆ, ਇਹ ਕੁਰਸੀਆਂ ਕਰਕੇ ਇੰਝ ਕਹਿ ਰਹੇ ਨੇ, ਮਤਲਬ ਉੱਥੇ ਗਲਤੀ ਕੀਤੀ ਸੀ। ਜੋਸ਼ ਦੇ ਨਾਲ ਹੋਸ਼ ਜਿਹੜੀ ਰਲ ਰਹੀ ਸੀ ਉਹ ਠੀਕ ਸੀ ਗੱਲ, ਪਰ ਹੋਸ਼ ਵਾਲਿਆਂ ਦੀ ਗੱਲ ਨਾ ਸੁਣੀ ਗਈ ਜਿਨ੍ਹਾਂ 'ਚ ਮਾਨੋ ਚਾਲ ਵੀ ਮੌਜੂਦ ਸੀ। ਹੋਸ਼ ਵਾਲੇ ਪੱਖ ਵਿੱਚ ਸੀ ਕਿ ਚੋਣਾਂ ਲੜਨੀਆਂ ਚਾਹੀਦੀਆਂ, ਕਿਉਂਕਿ ਨੀਤੀ ਇਹ ਗੱਲ ਕਹਿੰਦੀ ਹੈ ਲੜਦਿਆਂ ਭਿੜਦਿਆਂ ਜੋ ਕੁਝ ਪ੍ਰਾਪਤ ਹੋਏ ਉਹ ਕਰ ਲੈਣਾ ਚਾਹੀਦਾ, ਛੱਡਣਾ ਨਹੀਂ ਚਾਹੀਦਾ। ਜੋ ਪ੍ਰਾਪਤ ਹੋ ਰਿਹਾ ਸੀ ਉਹ ਧਾਰਨ ਕਰਨਾ ਸੀ, ਮੇਰਾ ਦਾਅਵਾ ਇਸ ਗੱਲ ਦਾ। ਉਦੋਂ ਮੈਂ ਕਿਉਂਕਿ ਪੰਜਾਬ ਵਿੱਚ ਸੀ, ਮੈਨੂੰ ਪਤਾ ਕਿ ਜੇ ਚੋਣਾਂ ਹੁੰਦੀਆਂ ਤਾਂ ਸਾਡੇ ਖਾੜਕੂ ਬਿਰਤੀ ਵਾਲੇ ਬੰਦੇ ਹੀ ਅੱਗੇ ਆਉਣੇ ਸਨ, ਸਿੱਖ ਜਿਹੜੇ ਦਨੋਂ ਮਨੋਂ ਗੁਰੂ ਦੀ ਸਿੱਖੀ ਨੂੰ ਪ੍ਰਣਾਏ ਹੋਏ ਚੰਗੇ ਵਧੀਆ ਬੰਦੇ ਪੰਜਾਬ ਵਿਧਾਨ ਸਭਾ ਵਿੱਚ ਆਉਣੇ ਸੀ। ਉਸ ਵੇਲੇ ਸਾਡੇ ਹੱਥ 'ਚ ਤਾਕਤ ਆਉਂਦੀ ਅਤੇ ਬੜੇ ਦੁਸ਼ਟਾਂ ਨੂੰ ਸੋਧਿਆ ਜਾ ਸਕਦਾ ਸੀ, ਬਹੁਤ ਦੁਸ਼ਟ ਸੋਧੇ ਜਾਣੇ ਸੀ ਉਦੋਂ, ਪਰ ਮੌਕਾ ਖੁੰਝਾ ਲਿਆ। ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਇਹ ਵਿਦਵਾਨਾਂ ਦੇ ਬੋਲ ਨੇ। 47 'ਚ ਗਲਤੀ ਕੀਤੀ ਸੀ ਲੀਡਰਾਂ ਨੇ, ਫਿਰ ਉਸ ਵੇਲੇ ਉਹਨਾਂ ਚੋਣਾਂ ਵਿੱਚ ਗਲਤੀ ਕੀਤੀ, ਇਸ ਤਰ੍ਹਾਂ ਦੀਆਂ ਕਈ ਗਲਤੀਆਂ ਹੋਈਆਂ। ਹੁਣ ਜਿਹੜੇ ਖਾੜਕੂ ਕਈ ਜਿਉਂਦੇ ਨੇ ਉਹ ਰੋਂਦੇ ਨੇ ਕਿ ਅਸੀਂ ਆਪੋ 'ਚ ਪਾਟੋ ਤਾੜ ਹੋਏ, ਇੱਕ ਦੂਜੇ ਨੂੰ ਅਸੀਂ ਮਾਰਿਆ, ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ, ਅਸੀਂ ਕਿਸੇ ਦੇ ਆਖੇ ਸਮਝੇ ਨਹੀਂ, ਬਹੁਤ ਗੁਨਾਹ ਕੀਤੇ ਅਸੀਂ, ਇਹ ਮੰਨਦੇ ਨੇ ਜਿਉਂਦੇ ਜਾਗਦੇ ਬੰਦੇ। ਪਰ ਉਦੋਂ ਪਾਟੋ ਤਾੜ ਆਪੋ ਵਿੱਚ ਹੋਏ, ਰਹੋ ਵਿਚਾਰ। ਫਿਰ ਉਹਨਾਂ ਨੇ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਫਿਰ ਤਹੱਈਆ ਕੀਤਾ ਕਿ ਜਿਹੜੀ ਕਰੀਮ ਹੈ ਨਾ ਇਸ ਸੰਘਰਸ਼ ਦੀ, ਚੋਣਵੇਂ ਚੋਣਵੇਂ ਬੰਦੇ ਉਹਨਾਂ ਨੂੰ ਕਿਵੇਂ ਮਾਰਿਆ ਜਾਏ। ਉਹਨਾਂ ਪਤਾ ਕੀਤਾ ਕਿ ਇਹਨਾਂ ਦੀਆਂ ਬਹਿਕਾਂ ਕਿੱਥੇ ਨੇ, ਇਹਨਾਂ ਦਾ ਆਉਣ ਜਾਣ ਕਿੱਥੇ ਹੈ। ਉਹਨਾਂ ਪਰਿਵਾਰਾਂ ਨੂੰ ਦਬੋਚਿਆ ਅਤੇ ਉਹਨਾਂ ਨੂੰ ਕਿਹਾ ਕਿ ਜਾਂ ਤਾਂ ਉਹ ਫੜਾ ਦਿਓ ਫਲਾਣਾ ਸਿੰਘ ਖਾੜਕੂ, ਜਿੰਨਾ ਜਨਰਲ ਲਾਭ ਸਿੰਘ, ਅਤੇ ਇਸੇ ਤਰ੍ਹਾਂ ਇਹ ਭਾਈ ਸਾਹਿਬ ਗੁਰਬਚਨ ਸਿੰਘ ਮਾਨੋ ਚਾਲ ਇਹ ਸ਼੍ਰੇਣੀ 'ਚ ਆਉਂਦੇ ਨੇ। ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਫੜਾਓ ਮਰਵਾਓ, ਤੁਹਾਨੂੰ ਇਨਾਮ ਮਿਲਣਗੇ, ਅਤੇ ਜਾਂ ਫਿਰ ਘਾਣ ਬੱਚਾ ਪੀੜ ਦਿੱਤਾ ਜਾਏਗਾ, ਟੱਬਰਾਂ ਸਮੇਤ ਤੁਹਾਨੂੰ ਖਤਮ ਕਰਾਂਗੇ, ਸਾਨੂੰ ਕੌਣ ਰੋਕਣ ਵਾਲਾ, ਸਾਨੂੰ ਉੱਪਰੋਂ ਹਦਾਇਤ ਹੈ ਜੋ ਮਰਜ਼ੀ ਕਰ ਦਿਓ। ਮੈਨੂੰ ਪਤਾ ਇੱਕ ਪੁਲਿਸ ਵਾਲੇ ਦੇ ਮੁੰਡੇ ਨਾਲ ਮੇਰੀ ਗੱਲਬਾਤ ਹੋਈ ਹੈ, ਵੱਡੇ ਪੱਧਰ 'ਤੇ ਗੱਲਬਾਤ, ਮੈਨੂੰ ਕਈ ਗੱਲਾਂ ਬਾਤਾਂ ਨੂੰ ਦੱਸੀਆਂ ਵੀ ਉੱਪਰੋਂ ਹੁਕਮ ਹੋਇਆ ਸੀ ਪੁਲਿਸ ਵਾਲਿਆਂ ਨੂੰ ਕਿ ਜੋ ਹੁੰਦਾ ਕਰ ਦਿਓ, ਬਸ ਜਿੰਨੇ ਵੱਧ ਨੌਜਵਾਨ ਮਾਰੋਗੇ ਉਨੇ ਵੱਡੇ ਰੁਤਬੇ, ਇਨਾਮ, ਕੋਠੀਆਂ, ਜੋ ਚਾਹੋਗੇ ਮਿਲੇਗਾ, ਇੱਥੋਂ ਤੱਕ ਖੁੱਲ੍ਹ ਦਿੱਤੀ ਗਈ ਸੀ। ਕੁਝ ਜ਼ਮੀਰ ਜਾਗਦੀ ਵਾਲੇ ਬੰਦਿਆਂ ਨੇ ਇਹ ਕੰਮ ਨਹੀਂ ਕੀਤਾ ਅਤੇ ਉਹ ਸਿਪਾਹੀ ਹੌਲਦਾਰ ਹੀ ਬਣੇ ਰਹਿ ਗਏ, ਪਰ ਜਿਨ੍ਹਾਂ ਨੇ ਕੀਤਾ ਉਹ ਵੱਡਿਆਂ ਵੱਡਿਆਂ ਅਹੁਦਿਆਂ 'ਤੇ ਪਹੁੰਚੇ। ਉਹ DSP D ਬਣਿਆ ਬੰਦਾ ਜਿਹਨੇ 80 ਬੰਦੇ ਮਾਰੇ, ਉਹਦੇ ਮੁੰਡੇ ਨੇ ਮੈਨੂੰ ਇਹ ਗੱਲ ਦੱਸੀ, DSP D ਦੇ ਅਹੁਦੇ 'ਤੇ ਰਿਹਾ ਉਹ ਬੰਦਾ, ਹੁਣ ਰਿਟਾਇਰ ਹੋ ਗਿਆ, ਉਹਦੇ ਮੁੰਡੇ ਨੇ ਇਹ ਗੱਲ ਦੱਸੀ ਕਿ ਮੇਰੇ ਪਿਓ ਨੇ 80 ਬੰਦੇ ਨੌਜਵਾਨ ਸਿੰਘ ਘਰਾਂ 'ਚੋਂ ਫੜਫੜ ਸ਼ਹੀਦ ਕੀਤੇ, ਗਿਣਤੀ ਕਰਦਾ ਸੀ ਨਾਲੋਂ ਨਾਲ ਕਿ ਇੰਨੇ ਅੱਗੇ ਮਾਰਤੇ ਅਤੇ ਇੰਨਵਾਂ ਤੂੰ ਆ। ਹੁਣ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਇੰਝ ਉਹਨਾਂ ਤਰੀਕਾ ਵਰਤਿਆ, ਉਹਨਾਂ ਪਰਿਵਾਰਾਂ ਨੇ ਗੱਲ ਕਹੀ ਕਿ ਜੇ ਅਸੀਂ ਖਾੜਕੂ ਮਰਵਾ ਅਤੇ ਸ਼ਹੀਦ ਕਰਾ ਤਾ ਐਡਾ ਵੱਡਾ ਬੰਦਾ, ਤਾਂ ਸਾਨੂੰ ਬਾਕੀ ਖਾੜਕੂ ਨਹੀਂ ਛੱਡਣਗੇ। ਉਹਨਾਂ ਕਿਹਾ ਪਤਾ ਨਹੀਂ ਲੱਗਣ ਦਿਆਂਗੇ, ਤੁਹਾਨੂੰ ਵਿਦੇਸ਼ਾਂ 'ਚ ਕੱਢ ਦਿਆਂਗੇ, ਆਹ ਫੜੋ ਪਾਊਡਰ ਜਦੋਂ ਘਰ ਆਵੇ ਦੁੱਧ 'ਚ ਪਾ ਕੇ ਪਿਆ ਦਿਓ, ਉਹਨੂੰ ਗੂੜ੍ਹੀ ਨੀਂਦ ਆ ਜਾਏਗੀ, ਉੱਠ ਨਹੀਂ ਸਕੇਗਾ, ਸਾਨੂੰ ਫੋਨ ਕਰ ਦਿਓ, ਅਸੀਂ ਆ ਕੇ ਮਾਰ ਲਵਾਂਗੇ। ਜਨਰਲ ਲਾਭ ਸਿੰਘ ਜੀ ਸ਼ਹੀਦ ਹੋਇਆ ਅਤੇ ਮਾਨੋ ਚਾਲ ਵਾਸਤੇ ਵੀ ਇੱਕ ਪਰਿਵਾਰ ਉਹਨਾਂ ਖਰੀਦਿਆ ਅਤੇ ਕੀ ਹੋਇਆ, 27 ਜਾਂ 26 ਫਰਵਰੀ ਨੂੰ ਮਾਨੋ ਚਾਲ ਬਾਗੜੀਆਂ ਪਿੰਡਾਂ ਤਰਨ ਤਾਰਨ ਸਾਹਿਬ ਦੇ ਕੋਲ, ਉੱਥੇ ਪਿਆਰਾ ਸਿੰਘ ਦਾ ਘਰ ਸੀ, ਉੱਥੇ ਆ ਕੇ ਬੈਠੇ ਸੀ, ਉੱਥੇ ਬੈਂਕਰ ਬਣਾਇਆ ਹੋਇਆ ਸੀ। ਉਸ ਬੈਂਕਰ ਬਾਰੇ ਸਿਰਫ ਮਾਨੋ ਚਾਲ ਦੇ ਨਾਲ ਦੇ ਇੱਕ ਸਿੰਘ ਨੂੰ ਪਤਾ ਸੀ, ਹੋਰ ਨਹੀਂ ਸੀ ਕਿਸੇ ਨੂੰ ਪਤਾ। ਇਸ ਗੱਲੋਂ ਬੜਾ ਸਾਵਧਾਨ ਰਹਿੰਦਾ ਸੀ ਮਾਨੋ ਚਾਲ, ਆਪਣੇ ਬਾਰੇ ਪੂਰਾ ਭੇਦ ਕਿਸੇ ਸਾਥੀਆਂ ਨੂੰ ਵੀ ਨਹੀਂ ਸੀ ਦਿੰਦਾ। ਔਰ ਇਸ ਤਰ੍ਹਾਂ ਉਸ ਬੈਂਕਰ ਵਿੱਚ ਸੀ, ਜਦੋਂ ਪੁਲਿਸ ਆਈ ਤਾਂ ਬੈਂਕਰ 'ਚ ਵੜਿਆ, ਛੋਟੇ ਛੋਟੇ ਬੱਚੇ ਸਕੂਲ ਨੂੰ ਜਾ ਰਹੇ ਸੀ, ਜਿਸ ਵੇਲੇ ਉਹ ਪੁਲਿਸ ਵਾਲੇ ਕੋਈ ਧਮਕੀਆਂ ਧਮਕੀਆਂ ਦੇ ਰਹੇ ਸੀ, ਬੰਦਾ ਤਾਂ ਨਾ ਡਰਿਆ, ਅਤੇ ਕੁਦਰਤੀ ਇੱਕ ਪੁਲਿਸ ਵਾਲਾ ਉਸ ਪਾਸੇ ਹੋਇਆ ਜਿੱਧਰ ਬੈਂਕਰ ਬਣਿਆ ਹੋਇਆ ਸੀ, ਉਹ ਸੀ ਪਸ਼ੂਆਂ ਵਾਲੀ ਖੁਰਲੀ, ਉੱਥੇ ਉੱਪਰ ਬੈਂਕਰ ਦੇ ਫੱਟਾ ਜਿਹਾ ਰੱਖਿਆ ਹੋਇਆ ਸੀ। ਉਹ ਬੀਬੀ ਨੇ ਪੁਲਿਸ ਵਾਲਿਆਂ ਨੂੰ ਕਿਹਾ, ਵੇ ਵੀਰਾ ਆਪ ਵੀ ਬਚਿਓ ਅਤੇ ਸਾਨੂੰ ਵੀ ਬਚਾਇਓ, ਥੱਲੇ ਬੰਦਾ ਜੇ, ਮਤਲਬ ਮਾਨੋ ਚਾਲ ਸੀ ਉੱਥੇ। ਅਤੇ ਜਿਸ ਵੇਲੇ ਉਹਦੇ ਕੰਨ 'ਚ ਵੀ ਪੈ ਗਈ ਖਬਰ, ਉਹਨੇ ਫਿਰ ਛੇਤੀ ਨਾਲ, ਉਹਦੇ ਕੋਲ ਗੰਨ ਸੀ, GPS ਜਨਰਲ ਪਰਪਜ ਗੰਨ, ਉਹਦੇ ਨਾਲ ਉਹਨੇ ਪਰੇ ਫੱਟਾ ਸੁੱਟਿਆ। ਅਤੇ ਉੱਥੇ ਵੀ ਸਿਆਣਪ ਵਰਤੀ ਕਿ ਪਰਿਵਾਰ ਨਾ ਮਾਰਿਆ ਜਾਏ, ਉਸਨੇ ਗੋਲੀ ਚਲਾ ਕੇ ਪੁਲਿਸ ਵਾਲੇ ਸਾਰੇ ਢੇਰੀ ਕਰ ਦੇਣੇ ਸੀ, ਨਿਸ਼ਾਨਚੀ ਬੜਾ ਸੀ, ਪਰ ਉਹਨੇ ਧੂੰਏ ਵਾਲਾ ਬੰਬ ਸੁੱਟਿਆ, ਧੂੰਏ ਵਾਲਾ ਬੰਬ ਸੁੱਟਿਆ, ਪੁਲਿਸ ਵਾਲੇ ਨੇ ਅੱਖਾਂ ਨਹੀਂ ਹੋਈਆਂ। ਅਤੇ ਉਹ ਦੌੜਦਾ ਬੜਾ ਸੀ, ਬੜੀ ਤੇਜ਼ੀ ਨਾਲ ਦੌੜਿਆ ਜਾਂਦਾ, ਕਿਹਾ ਗਿਆ ਕਿ ਮੈਂ ਮਾਰ ਦੇਣੇ ਸੀ ਸਾਰੇ, ਮੈਂ ਇਹ ਟੱਬਰ ਬਚਾਇਆ ਅਤੇ ਨਿਕਲ ਗਿਆ। ਫਿਰ ਉਹਦੇ ਦਿਮਾਗ ਵਿੱਚ ਖੜਕੀ ਗੱਲ ਕਿ ਇੱਥੋਂ ਬਾਰੇ ਪਤਾ ਕਿਵੇਂ ਲੱਗਾ। ਫਿਰ ਜਿਸ ਘਰ ਦਾ ਉਹ ਜਵਾਈ ਸੀ, ਰਟੌਲ ਪਿੰਡ ਆ, ਮੈਂ ਉਸ ਪਿੰਡ 'ਚ ਗਿਆ ਉਸ ਘਰ 'ਚ ਉਸ ਟਿਕਾਣੇ, ਉੱਥੇ ਰਟੌਲ ਪਿੰਡ ਜਾ ਕੇ ਉਹਨੇ ਪੁੱਛਿਆ ਕਿ ਤੁਹਾਡਾ ਜਵਾਈ ਕਿੱਥੇ ਆ, ਕਹਿਣ ਲੱਗੇ ਬਾਬਾ ਜੀ ਉਹ ਤਾਂ ਪਿੰਡ ਨੂੰ ਗਿਆ, ਕਹਿੰਦੇ ਕਦੋਂ ਮਿਲੇਗਾ, ਕਹਿੰਦੇ ਕੱਲ੍ਹ ਨੂੰ ਆਵੇਗਾ। ਅੱਛਾ ਫਿਰ ਮੈਂ ਚੱਲਦਾ। ਜਦੋਂ ਤੁਰਨ ਲੱਗਾ ਤਾਂ ਉਹਨੇ ਕਿਹਾ ਬਾਬਾ ਜੀ ਦੁੱਧ ਪੀ ਲਓ ਥੋੜ੍ਹਾ ਜਿਹਾ, ਤਾਂ ਉਸਨੂੰ ਨਹੀਂ ਸੀ ਇਹ ਮਨ 'ਚ ਕਿ ਇਹ ਇੰਝ ਕਰਨਗੇ, ਭਰੋਸਾ ਕੀਤਾ। ਉਹਨਾਂ ਦੁੱਧ ਵਿੱਚ ਉਹ ਪਾਊਡਰ ਪਾਇਆ ਹੋਇਆ ਸੀ ਬੀਬੀਆਂ ਨੇ, ਉਹ ਦੁੱਧ ਪਾਊਡਰ ਵਾਲਾ ਪੀਤਾ, ਅਤੇ ਜਦੋਂ ਖੇਤਾਂ ਵੱਲੋਂ ਹੋਇਆ ਤੋਰੀਆ ਸੀ ਉੱਥੇ ਡਿੱਗ ਪਿਆ। ਉਸ ਵੇਲੇ ਬੇਹੋਸ਼ ਪਏ ਨੂੰ ਆ ਕੇ ਪੁਲਿਸ ਵਾਲਿਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ, ਅਤੇ ਰੌਲਾ ਪਾਇਆ ਮੁਕਾਬਲਾ ਹੋਇਆ, ਨਹੀਂ ਮੁਕਾਬਲੇ 'ਚ ਮਾਨੋ ਚਾਲ ਸ਼ਹੀਦ ਨਹੀਂ ਹੋਇਆ। ਇਸ ਪ੍ਰਕਾਰ ਦੀ ਦਾਸਤਾਨ ਹੈ ਉਸ ਸੂਰਮੇ ਦੀ, 1993 ਵਿੱਚ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਅਤੇ 1954 ਦਾ ਉਹਦਾ ਜਨਮ ਸੀ। ਪਰ ਬੜਾ ਸੂਰਮਾ ਸੀ, ਪੰਥ ਨੂੰ ਸਮਰਪਿਤ ਸੀ, ਔਰ ਗੁਰਮੁਖ ਪਿਆਰਾ ਵੀ ਸੀ, ਬੰਦਗੀ ਵਾਲਾ ਸੀ, ਸਿਮਰਨ ਭਜਨ ਨਿਤਨੇਮ ਬੜਾ ਸੀ, ਉਹਦਾ ਜੀਵਨ ਬੜਾ ਉੱਚਾ ਸੁੱਚਾ ਸੀ। ਉਸ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਹੈ, ਅਤੇ ਸਰਦਾਰ ਕਪੂਰ ਸਿੰਘ ਜੀ ਦੇ ਜੀਵਨ ਨੂੰ ਵੀ ਸਮਰਪਿਤ ਸਾਨੂੰ ਜਿਹੜਾ ਸਜਦਾ ਕਰਨਾ ਬਣਦਾ, ਨਮਸਕਾਰ ਕਰਨੀ ਬਣਦੀ ਹੈ। ਇਸ ਤਰ੍ਹਾਂ ਦੇ ਸੂਝ ਬੂਝ ਵਾਲੇ ਸਿਆਣੇ ਬੰਦੇ ਸਾਡੀ ਕੌਮ ਵਿੱਚ ਸਦਾ ਵਾਸਤੇ ਚਾਹੀਦੇ ਨੇ। ਸ਼ਹੀਦ ਸਿੰਘ ਸ਼ਹੀਦੀਆਂ ਪਾਉਣ ਵਾਲੇ ਸੂਰਮੇ ਵੀ ਚਾਹੀਦੇ ਹਨ, ਅਤੇ ਹੋਸ਼ ਵਾਲੇ ਪੜ੍ਹੇ ਲਿਖੇ ਸੱਜਣ ਸਿਆਣੇ ਵੀ ਚਾਹੀਦੇ ਨੇ, ਜਿਨ੍ਹਾਂ ਦੀ ਕੌਮ ਵਿੱਚ ਬੜੀ ਵੱਡੀ ਘਾਟ ਅੱਜ ਮਹਿਸੂਸ ਹੋ ਰਹੀ ਹੈ। ਸਤਿਗੁਰੂ ਰਹਿਮਤ ਕਰਨ ਅਤੇ ਇਸ ਕੌਮ ਦੀ ਬੇੜੀ ਬੰਨੇ ਲੱਗੇ, ਸਾਨੂੰ ਆਜ਼ਾਦੀ ਪ੍ਰਾਪਤ ਹੋਵੇ। ਸਾਡੇ ਧਰਮ 'ਤੇ ਬਹੁਤ ਵੱਡੇ ਹਮਲੇ ਹੋ ਚੁੱਕੇ ਨੇ, ਬੜਾ ਵੱਡਾ ਨੁਕਸਾਨ ਸਾਡਾ ਹੋ ਚੁੱਕਾ। ਸ਼ਹੀਦੀਆਂ ਪਾਉਣੀਆਂ ਸਾਡਾ ਕੋਈ ਸ਼ੌਂਕ ਨਹੀਂ ਕਿ ਵੱਧ ਤੋਂ ਵੱਧ ਬੰਦੇ ਸਾਡੇ ਮਾਰੇ ਜਾਣ, ਇਹ ਨਹੀਂ ਗੱਲ, ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਪ੍ਰਾਪਤੀ ਜ਼ਿਆਦਾ ਹੋਵੇ। ਇਸ ਕਰਕੇ ਸਾਰਿਆਂ ਪੱਖਾਂ ਨੂੰ ਨਾਲ ਜੋੜ ਕੇ ਚੱਲਣ ਦੀ ਲੋੜ ਆ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਜੀ ਅਤੇ ਸੰਗਤ ਨੇ ਖਿਮਾ ਕਰਨੀਆਂ। ਪਿਛਲੇ ਇੱਕ ਮਹੀਨੇ ਦੌਰਾਨ ਤੁਹਾਡੇ 'ਚ ਵਿਚਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ, ਤੁਹਾਡੇ ਇਸ ਸਥਾਨ ਤੋਂ ਭੋਰੇ ਚੁਗੇ ਹਨ, ਤੁਸੀਂ ਮਾਇਆ ਦੁਆਰਾ ਵੀ ਨਿਵਾਜਿਆ ਹੈ, ਅਤੇ ਮੈਂ ਇਸ ਸਤਿਕਾਰ ਦਾ ਸ਼ਾਇਦ ਪਾਤਰ ਨਹੀਂ ਜੋ ਤੁਸੀਂ ਸਤਿਕਾਰ ਦਿੱਤਾ ਸਤਿਗੁਰੂ ਜੀ ਦਾ, ਅਤੇ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਮੈਂ ਇੱਥੋਂ ਚਲੇ ਜਾਣਾ, ਫਿਰ ਉਸ ਤੋਂ ਬਾਅਦ ਬਾਬਾ ਕਰਤਾਰ ਸਿੰਘ ਜੀ ਤੁਹਾਨੂੰ ਕਥਾ ਸੁਣਾਇਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।